ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸੋਏ ਸਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੱਜਣ ਸੱਚਾ ਪਾਤ ਸਾਹੂ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਚਿਆ ਸੋਹੀ ਹੈ ਸਭਨਾ ਦਾ ਵਿਸੋਹੂ।
ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲਤਰ ਸਿਗਾਰ ਰਸ ਭੋਗੈ ਖੁਸ਼ੀਆਂ ਕਰੈ ਮਾਣ ਰੰਗ ਅਪਾਰ ਬਹੁਤ ਕਰੈ ਫੁਰਮਾਏ ਸੀ ਵਰਤੈ ਹੋਏ ਅਫਾਰ ਕਰਤਾ ਚਿਤਨ ਆਵੇ ਮਨਮੁਖ ਅੰਧ ਗਵਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਹਫ਼ਤਾਵਾਰੀ ਸੁੰਦਰ ਦੀਵਾਨ ਸੱਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਉਪਰੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ। ਕੱਲ੍ਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੇ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਧੰਨ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਕੱਲ੍ਹ ਜਿਹੜੇ ਸ਼ਬਦ ਹਨ ਉਹ ਸਤਿਗੁਰੂ ਜੀ ਦੇ ਸਮਾਪਤ ਹੋ ਗਏ। ਹੁਣ ਪੰਚਮ ਪਾਤਸ਼ਾਹ ਦੇ ਸ਼ਬਦ ਆਰੰਭ ਹਨ। ਸੋ ਸਤਿਗੁਰੂ ਜੀ ਨੇ ਬਚਨ ਕੀਤਾ ਹੈ ਕਿ ਜੀਵ ਹੈ ਪ੍ਰਾਣੀ ਜਿਹੜੀ ਤੇਰੀ ਔਧ ਉਮਰ ਆ ਜਿਹੜੀ ਹੈ ਘੱਟਦੀ ਜਾਂਦੀ ਹੈ, ਤੂੰ ਕਦੀ ਇਹ ਖਿਆਲ ਕੀਤਾ ਹੈ? ਸਿਮਰਨ ਕਰਿਆ ਕਰ, ਨਾਮ ਜਪਿਆ ਕਰ। ਗੁਰਮੁਖ ਦੀ ਅਵਸਥਾ ਦੱਸੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਮਨਮੁਖ ਦੇ ਬਾਰੇ ਦੱਸਿਆ ਕਿ ਮਨਮੁਖ ਦੀ ਕੈਸੀ ਹਾਲਤ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਇਹ ਆਪਾਂ ਨੂੰ ਕੱਲ੍ਹ ਸਰਵਣ ਕਰਵਾਇਆ ਹੈ ਕਿ ਗੁਰਮੁਖਾਂ ਦਾ ਜਿਹੜਾ ਪੰਥ ਹੈ ਉਹ ਪ੍ਰਗਟਾ ਹੈ, ਪ੍ਰਗਟ ਹੈ ਭਾਈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦਾ ਰਸਤਾ ਜਿਹੜਾ ਸਿੱਧਾ ਅਕਾਲ ਪੁਰਖ ਤੱਕ ਪਹੁੰਚਦਾ ਹੈ। ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ ਹੈ। ਤੇ ਇਸੇ ਤਰ੍ਹਾਂ ਹਰੀ ਦਾ ਨਾਮ ਜਿਹੜਾ ਹੈ ਉਹਦੀ ਸਲਾਹਤਾ ਕਰਦੇ ਹਨ ਉਹ ਗੁਰਮੁਖ ਪਿਆਰੇ, ਤੇ ਸਦਾ ਹੀ ਸਾਧ ਸੰਗਤ ਉਹਦੇ ਆਨੰਦ ਦੇ ਵਿੱਚ ਲੀਨ ਰਹਿੰਦੇ ਹਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਉਸ ਪਰਮਾਤਮਾ ਦੀ ਸਲਾਹਤਾ ਕੀਤੀ ਉਹਨਾਂ ਨੂੰ ਸ਼ਾਬਾਸ਼, ਸਾਰੇ ਸ਼ਾਬਾਸ਼ ਕਰਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਵੱਡੇ ਭਾਗ ਆ ਗੁਰਮੁਖਾਂ ਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਨਾਮ ਦਾ ਪ੍ਰਕਾਸ਼ ਹੋ ਗਿਆ। ਸੋ ਅੱਜ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਧਰਨ ਗਗਨ ਨਵ ਖੰਡ ਮਹਿਜੋਤ ਸਵਰੂਪੀ ਰਹੇ ਉਹ ਪਹਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸਤਿਗੁਰ ਗੁਰੂ ਅਰਜਨ ਦੇਵ ਜੀ ਜਿਸ ਤਰ੍ਹਾਂ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਆਪਾਂ ਸਰਵਣ ਕਰੀਏ ਜੀ।
ਸ੍ਰੀ ਰਾਗ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਰਾਗ ਵਿੱਚ ਕਥਨ ਕਰਦੇ ਹਨ।
ਕਰ ਪਹਿਲਾ
ਪਹਿਲੇ ਸੁਰਤਾਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਰਾਗੀ ਸਿੰਘਾਂ ਨੂੰ ਗਾਉਣ ਦਾ,
ਕਿਆ ਤੂੰ ਰਤਾ ਦੇਖ ਕੈ ਪੁੱਤਰ ਕਲਤਰ ਸਿਗਾਰ।
ਐ ਜੀਵ ਐ ਪ੍ਰਾਣੀ ਤੂੰ ਕੀ ਰਤਾ ਹੈ, ਭਾਵ ਕੇ ਰੰਗਿਆ ਗਿਆ ਹੈ। ਭਾਵ ਇਹ ਹੈ ਕਿ ਤੇਰਾ ਮਨ ਜਿਹੜਾ ਹੈ ਉਹ ਇਸੇ ਤਰ੍ਹਾਂ ਪੁੱਤਰ ਜਿਹੜੇ ਹਨ ਧੀਆਂ ਪੁੱਤਰਾਂ ਦੇ ਵਿੱਚ ਕਲੱਤਰ ਜਿਹੜੇ ਇਸਤਰੀ ਦੇ ਕੌਤਕ ਹਨ ਤੇ ਸ਼ਿੰਗਾਰ ਨੂੰ ਵੇਖ ਕੇ ਇਸੇ ਤਰ੍ਹਾਂ ਤੇਰਾ ਮਨ ਜਿਹੜਾ ਹੈ ਇਹਦੇ ਵਿੱਚ ਤਦਾਕਾਰ ਹੋਇਆ ਹੋਇਆ ਹੈ। ਸਤਿਗੁਰ ਬਚਨ ਕਰਦੇ ਹਨ ਕਿ ਇਹਨਾਂ ਨੂੰ ਵੇਖ ਕੇ ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲੱਤਰ ਸ਼ਿੰਗਾਰ, ਕੀ ਵੇਖ ਕੇ ਤੂੰ ਭਾਈ ਰੱਤਿਆ ਪਿਆ ਹੈ, ਹਰ ਵਕਤ ਤੇਰਾ ਮਨ ਜਿਹੜਾ ਇਹਨਾਂ ਦੇ ਵਿੱਚ ਹੀ ਖੁਭਿਆ ਰਹਿੰਦਾ ਹੈ।
ਰਸ ਭੋਗੈ ਖੁਸ਼ੀਆਂ ਕਰੈ ਮਨ ਰੰਗ ਅਪਾਰ,
ਇਸੇ ਤਰ੍ਹਾਂ ਰਸ ਭੋਗਣਾ ਹੈ, ਵਿਸ਼ਾ ਰਸ ਜਿਹੜਾ ਉਹਨੂੰ ਵੀ ਭੋਗਦਾ ਹੈ, ਇਸੇ ਤਰ੍ਹਾਂ ਕ੍ਰੋਧ ਇਹ ਜਿਹੜਾ 37 ਪ੍ਰਕਾਰ ਦੇ ਪਦਾਰਥਾਂ ਦਾ ਰਸ ਹੈ ਇਹਨਾਂ ਨੂੰ ਵੀ ਤੂੰ ਭੋਗਦਾ ਹੈ, ਖੁਸ਼ੀਆਂ ਮਾਣਦਾ ਹੈ। ਇਹ ਜਿਹੜੇ ਹਨ ਮਹਾਰਾਜ ਕਹਿੰਦੇ ਰਸ ਭੋਗੈ ਖੁਸ਼ੀਆਂ ਕਰੈ, ਜਦੋਂ ਰਸਾਂ ਨੂੰ ਭੋਗਦਾ ਹੈ ਤੇ ਬੜੀਆਂ ਖੁਸ਼ੀਆਂ ਮਾਣਦਾ ਹੈ, ਮਾਣੈ ਰੰਗ ਅਪਾਰ, ਬੜੀ ਤਰ੍ਹਾਂ ਦੇ ਨਵੇਂ ਨਵੇਂ ਰੰਗਾਂ ਨੂੰ ਮਾਣਦਾ ਹੈ, ਤੂੰ ਪ੍ਰੇਮ ਕਰਦਾ ਹੈ ਸੰਸਾਰ ਵਿੱਚ।
ਬਹੁਤ ਕਰਹਿ ਫਰਮਾਏ ਸੀ ਵਰਤੈ ਹੋਏ ਅਫਾਰ,
ਬਹੁਤੀਆਂ ਫਰਮਾਇਸ਼ਾਂ ਕਰਨ ਲੱਗ ਪੈਂਦਾ ਹੈ, ਮੇਰਾ ਸਰਕਾਰੀ ਦਰਬਾਰੇ ਬੜੀ ਚੜ੍ਹਦੀ ਕਲਾ ਹੈ, ਮੈਂ ਸਰਕਾਰੀ ਦਰਬਾਰੇ ਵਿੱਚ ਜਾ ਕੇ ਫਰਮਾਇਸ਼ ਕਰਦਾ ਤੇਰੀ, ਕਿਉਂ ਨਾ ਤੇਰਾ ਕੰਮ ਹੋਵੇਗਾ, ਆਹ ਤੇਰਾ ਕੰਮ ਮੈਂ ਕਰਾਉਂਦਾ ਹਾਂ। ਮਹਾਰਾਜ ਬਚਨ ਕਰਦੇ ਹਨ ਬਹੁਤ ਕਰੇ ਫਰਮਾਇਸ਼ੀ ਵਰਤੈ ਹੋਏ ਅਫਾਰ, ਅਫਾਰ ਦਾ ਮਤਲਬ ਆਫਰਿਆ ਹੋਇਆ ਫਿਰਦਾ ਹੈ ਹੰਕਾਰ ਦੇ ਵਿੱਚ, ਵਿਸ਼ਿਆਂ ਵਿਕਾਰਾਂ ਵਿੱਚ, ਆਪਣੀ ਚੌਧਰਤਾਈ ਦੇ ਵਿੱਚ, ਆਪਣੀ ਵਡਿਆਈ ਦੇ ਵਿੱਚ, ਇਸ ਤਰ੍ਹਾਂ ਭਾਈ ਤੂੰ ਬਹੁਤ ਜ਼ਿਆਦਾ ਆਫਰਿਆ ਫਿਰਦਾ ਹੈ। ਐ ਜੀਵ
ਮਨ
ਕਰਤਾ
ਕਰਤਾ ਚੇਤਨ ਆਵਈ ਮਨਮੁਖ ਅੰਧ ਗਵਾਰ,
ਕਦੀ ਤੈਨੂੰ ਕਰਤਾ ਚੇਤੇ ਆਇਆ, ਕਦੀ ਤੇਰੇ ਮਨ ਵਿੱਚ ਇਹ ਆਇਆ ਹੀ ਵਿਚਾਰ ਕਿ ਉਹ ਕਰਤੇ ਪਰਮਾਤਮਾ ਨੇ ਮੈਨੂੰ ਸਾਜਿਆ ਕਿੰਨੇ ਆ, ਮੈਂ ਸ੍ਰਿਸ਼ਟੀ ਤੇ ਸਾਜਿਆ ਹੋਇਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ, ਕੀਤਾ ਕੋ ਮੇਰਾ ਸਮਾਨ ਕਰਨਹਾਰ ਤ੍ਰਿਣ ਜਾਣੇ, ਉਹਨੂੰ ਤੂੰ ਜਾਣਿਆ ਨੀ, ਤਿਣ ਮਾਤਰ ਵੀ ਨੀ ਜਾਣਿਆ, ਉਹਦਾ ਨਾਮ ਨੀ ਜਪਦਾ, ਤੂੰ ਸਿਮਰਨ ਨੀ ਕਰਦਾ, ਕਰਤਾ ਚੇਤਨਾ ਆਵਈ ਮਨਮੁਖ ਅੰਧ ਗਵਾਰ, ਮਨਮੁਖ ਜਿਹੜਾ ਮਨੁੱਖ ਹੈ ਅੰਧ ਹੈ, ਅੰਨਾ ਹੋਇਆ ਹੋਇਆ ਹੈ, ਗਵਾਰ ਬਿਸਮਝ ਹੈ, ਮਨ ਨੂੰ ਮੁਖੀ ਬਣਾਇਆ ਹੋਇਆ ਹੈ, ਮਨ ਨੂੰ ਮੁਖੀ ਬਣਾ ਕੇ ਤੇ ਮਨ ਦੇ ਮਗਰ ਲੱਗ ਕੇ ਸਾਧ ਸੰਗਤ ਜੀ ਇਸ ਧਰਮ ਤੋਂ ਦੂਰ ਚਲੇ ਜਾਂਦਾ ਹੈ, ਮਨ ਦੇ ਮਗਰ ਲੱਗ ਕੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਚਲੇ ਜਾਂਦਾ, ਗਲਤਾਨ ਹੋ ਜਾਂਦਾ ਹੈ, ਮਨ ਦੇ ਮਗਰ ਲੱਗ ਕੇ ਯਾਰਾਂ ਦੋਸਤਾਂ ਦੀ ਟੋਲੀਆਂ ਵਿੱਚ ਪੈ ਕੇ ਸ਼ਰਾਬੀ ਬਣ ਜਾਂਦਾ ਹੈ, ਮਨ ਦੇ ਮਗਰ ਲੱਗ ਕੇ ਕਬਾਬੀ ਬਣ ਜਾਂਦਾ ਹੈ, ਮਨ ਦੇ ਮਗਰ ਲੱਗ ਕੇ ਸਾਧ ਸੰਗਤ ਤੇ ਸਾਰੇ ਐਬ ਕਰ ਬਹਿੰਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੂੰ ਆਫਰਿਆ ਫਿਰਦਾ, ਤੂੰ ਕਹਿੰਦਾ ਮੇਰੀ ਫਰਮਾਇਸ਼ ਹੈ, ਮੇਰੀ ਚੌਧਰਤਾਈ ਹੈ, ਥੋੜੀ ਜਿਹੀ ਚੌਧਰਤਾ ਕਿਸੇ ਨੂੰ ਮਿਲ ਜਾਵੇ ਤਾਂ ਸਾਧ ਸੰਗਤ ਤੂੰ ਆਫਰ ਜਾਂਦਾ। ਇਸੇ ਤਰ੍ਹਾਂ ਇਹ ਤੂੰ ਸਤਿਗੁਰੂ ਕਹਿੰਦੇ ਤੂੰ ਭਾਈ ਇਹ ਦੁਨੀਆਂ ਦੇ ਵਿੱਚ ਖੁਸ਼ੀਆਂ ਤੇ ਮਾਣ ਰਿਹਾ, ਤੈਨੂੰ ਪੂਰਬਲੇ ਕਰਮਾਂ ਕਰਕੇ ਮਿਲ ਗਈਆਂ, ਪਰ ਤੂੰ ਫਿਰ ਇਸੇ ਤਰ੍ਹਾਂ ਬਹੁਤੀਆਂ ਫਰਮਾਇਸ਼ਾਂ ਕਰ ਰਿਹਾ ਤੇ ਆਫਰਿਆ ਫਿਰਦਾ ਹੈ, ਤੇ ਕਰਤਾ ਚੇਤਨਾ ਆ ਬਈ ਮਨਮੁਖ ਅੰਧ ਗਵਾਰ, ਕਰਤਾ ਜਿਹੜਾ ਜਿਹਨੇ ਕਰਤਾ ਸ੍ਰਿਸ਼ਟੀ ਰਚੀ ਹੋਈ ਹੈ ਉਹ ਤਾਂ ਤੈਨੂੰ ਚੇਤੇ ਨਹੀਂ ਹੈ, ਤੂੰ ਮਨਮੁਖ ਹੈ, ਬਸਮਝ ਹੈ, ਅੰਧ ਹੈ, ਗਵਾਰ ਬਸਮਝ ਹੈ, ਤੂੰ ਅੰਨਾ ਹੈ।
ਮੇਰੇ ਮਨ ਸੁਖਦਾਤਾ ਹਰ ਸੋਏ,
ਮਨ ਪੁਰਖਾਏ ਉੱਤਮ ਬਖਤੇ, ਸਤਿਗੁਰੂ ਪਿਤਾ ਜੀ ਕਥਨ ਕਰਦੇ ਆ ਮੇਰੇ ਮਨਾ ਸੁੱਖਾਂ ਦਾ ਦਾਤਾ ਕਿਹੜਾ, ਹਰੀ ਅਕਾਲ ਪੁਰਖ ਵਾਹਿਗੁਰੂ, ਸੋਏ ਜਿਹੜਾ ਉਹ ਹੈ ਉਹ ਸੁੱਖਾਂ ਦਾ ਦਾਤਾ, ਸੁੱਖ ਦੇਣ ਵਾਲਾ ਹੈ, ਉਹਨੂੰ ਤਾਂ ਕਦੀ ਤੂੰ ਸਿਮਰਿਆ ਨੀ, ਉਹਨੂੰ ਤਾਂ ਕਦੀ ਤੂੰ ਚੇਤ ਨੀ ਕੀਤਾ, ਚੇਤੇ ਨਹੀਂ ਕੀਤਾ, ਚੇਤਾ ਈ ਤਾਂ ਚੇਤ, ਤੈਨੂੰ ਚੇਤਾ ਹੀ ਉਦੋਂ ਜਦੋਂ 84 ਜਦੋਂ ਪੁੱਠਾ ਲਮਕਿਆ ਹੋਇਆ ਸਾ ਮਾਤਾ ਦੇ ਉਧਰ ਦੇ ਵਿੱਚ ਤੇ ਕਹਿ ਰਿਹਾ ਸਾ ਇਸ ਕੁੰਭੀ ਨਰਕ ਤੋਂ ਮੈਨੂੰ ਕੱਢ ਦੇ, ਮਹਾਰਾਜ ਮੈਂ ਤੈਨੂੰ ਕਦੀ ਭੁੱਲਾਂਗਾ ਨਹੀਂ, ਤੇਰਾ ਮੈਂ ਕਦੀ ਸਦਾ ਸਿਮਰਨ ਕਰਾਂਗਾ। ਤੇ ਗੁਰਬਾਣੀ ਵਿੱਚ ਕਥਨ ਆਉਂਦਾ ਹੈ ਨਾ ਸੁਖਮਨੀ ਸਾਹਿਬ, 10 ਬਸਤੂਲੇ ਪਾਛੇ ਪਾਵੇ, 1 ਬਸਤ ਕਾਰਨ ਵਿਖੋਟ ਗਵਾਵੇ, 1 ਭੀਨਾ ਦੇ 10 ਪੀਹਰ ਲੇ ਤਾਂ ਮੂੜਾ ਕਹੋ ਕਹਾ ਕਰੇ, ਇੱਕ ਵੀ ਜੇ ਪ੍ਰਮਾਤਮਾ ਤੈਨੂੰ ਦੇਵੇਗਾ ਨਹੀਂ ਵਸਤੂ, ਤੇ 10 ਜਿਹੜੀਆਂ ਤੈਨੂੰ ਦਿੱਤੀਆਂ ਇੰਦਰੇ ਦਿੱਤੀ ਹੋਈ ਉਹ ਵੀ ਵਾਪਸ ਲੈ ਲਵੇਗਾ, ਮੂਰਖਾ ਕੀ ਕਰੇਗਾ, ਸਮਝਾ ਤੂੰ ਉਹਦੇ ਇੱਕ ਵਾਅਦਾ ਕੀਤਾ ਹੋਇਆ ਸੀ ਉਸ ਪ੍ਰਮਾਤਮਾ ਦੇ ਨਾਲ ਕਿ ਮਹਾਰਾਜ ਮੈਂ ਮਨ ਆਪਣਾ ਤੈਨੂੰ ਦੇ ਦੇਵਾਂਗਾ, ਤੇ ਮਨ ਹੀ ਤੇ ਤੂੰ ਮਗਰ ਲੱਗ ਗਿਆ, ਮਨ ਦੇ ਮਗਰ ਲੱਗ ਕੇ ਮਨ ਤਾਂ ਗੁਰੂ ਨੂੰ ਤੂੰ ਦਿੱਤਾ ਹੀ ਨਹੀਂ ਹੈ, ਮਨਮੁਖ ਬਣ ਗਿਆ, ਇਸ ਕਰਕੇ ਮਨ ਗੁਰੂ ਨੂੰ ਦੇ ਦੇਵੇਗਾ ਫਿਰ ਗੁਰਮੁਖ ਬਣ ਜਾਵੇਗਾ, ਮਨਮੁਖ ਜਿਹੜਾ ਹੈ ਸਾਧ ਸੰਗਤ ਉਹਨੇ ਮਨ ਨੂੰ ਮੁਖੀ ਬਣਾਇਆ ਹੋਇਆ ਹੈ, ਤੇ ਮਨ ਦੇ ਮਗਰ ਲੱਗ ਕੇ ਸਾਧ ਸੰਗਤ ਸਾਰੇ ਐਬ ਕਰ ਰਿਹਾ ਹੈ ਤੂੰ, ਤਾਂ ਗੁਰੂ ਸਾਹਿਬ ਜੀ ਕਹਿੰਦੇ ਆ ਮੇਰੇ ਮਨ ਸੁਖਦਾਤਾ ਹਰ ਸੋਏ, ਸੁੱਖਾਂ ਦਾ ਦਾਤਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ, ਕਿਸੇ ਕੋਲ ਬਹੁਤਾ ਧਨ ਹੋ ਜਾਵੇ ਨਾ ਤੇ ਉਹ ਸਾਧ ਸੰਗਤ ਉਹਦੇ ਕੋਲ ਜ਼ਿਆਦਾ ਧਨ ਜੇ ਕਹਿ ਦੀਏ ਗੁਰਮੁਖਾਂ ਬੜਾ ਸੁਖੀ ਹੋਵੇਗਾ ਤਾਂ ਉਹ ਸਾਧ ਸੰਗਤ ਜੀ ਅੱਗੋਂ ਕਹਿ ਦਿੰਦਾ ਜਿੰਨਾ ਗੁਰਮੁਖ ਮੈਂ ਦੁਖੀ ਉਨਾ ਤਾਂ ਕੋਈ ਦੁਖੀ ਨਹੀਂ। ਕਿਉਂਕਿ ਸੁਖ ਜਿਹੜਾ ਹੈ ਸੁਖ ਨਾ ਹੀ ਬਹੁਤੇ ਧਨ ਖੱਟ ਹੈ, ਸੁਖ ਨਾ ਹੀ ਦੇਖੇ ਨ੍ਰਿਤ ਨਾਟ ਹੈ। ਇਹ ਬਹੁਤਾ ਸੁਖ ਪ੍ਰਾਪਤ ਨਹੀਂ ਹੋਵੇਗਾ ਬਹੁਤੇ ਧਨ ਖੱਟਿਆ ਤੇ ਬਹੁਤੇ ਇਸੇ ਤਰ੍ਹਾਂ ਨ੍ਰਿਤ ਨਾਟਕ ਵੇਖਿਆ ਨਹੀਂ ਸੁਖ ਹੋਵੇਗਾ। ਸੁਖ ਇੱਕ ਗੁਰੂ ਦੇ ਨਾਮ ਵਿੱਚ ਹੈ। ਮਹਾਰਾਜ ਕਹਿੰਦੇ ਹਨ ਕਿ ਜੇ ਸਾਧ ਸੰਗਤ ਜੀ ਸਭ ਤੋਂ ਜ਼ਿਆਦਾ ਦੁਨੀਆਂ ਦੇ ਵਿੱਚ ਜ਼ਿਆਦਾ ਚੀਜ਼ਾਂ ਤਾਂ ਹੋ ਸਕਦੀਆਂ, ਸਾਰੀ ਦੁਨੀਆਂ ਦੇ ਸਹੂਲਤਾਂ ਨਹੀਂ ਹੋਰ ਮਨੁੱਖ ਦੇ ਅੰਦਰ ਘਰ ਹੋ ਸਕਦੀਆਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹੀ ਸਾਰੇ ਸੁੱਖਾਂ ਦੇ ਦਾਤੇ ਹਨ। ਟੋਟਲ ਜਿੰਨੇ ਸੁੱਖ ਪ੍ਰਾਪਤ ਹਨ ਸੰਸਾਰੀ ਤੇ ਵਿਵਹਾਰਕ ਤੇ ਅਧਿਆਤਮਕ ਦੇ ਤੇ ਉਹ ਸਾਰੇ ਗੁਰੂ ਦੇ ਕੋਲ ਹੈ। ਤਾਂ ਗੁਰੂ ਸਾਹਿਬ ਕਹਿੰਦੇ ਮੇਰੇ ਮਨ ਸੁੱਖ ਦਾਤਾ ਹਰ ਸੋਏ, ਹਰੀ ਅਕਾਲ ਪੁਰਖ ਵਾਹਿਗੁਰੂ ਇਹ ਸੁੱਖਾਂ ਦਾ ਦਾਤਾ ਹੈ।
ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ।
ਸਤਿਗੁਰੂ ਸੱਚੇ ਪਾਤਸ਼ਾਹ ਸੁੱਖ ਕਿੱਦਾਂ ਪ੍ਰਾਪਤ ਹੋ ਰਿਹਾ, ਕਿੱਦਾਂ ਸਤਿਗੁਰੂ ਦੀ ਰਹਿਮਤਾਂ ਮਿਲਣਗੀਆਂ, ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰਪ੍ਰਸਾਦੀ ਪਾਈਐ, ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਸਾਰ ਕੁਝ ਪ੍ਰਾਪਤ ਹੋ ਰਿਹਾ। ਕਰਮ ਪ੍ਰਾਪਤ ਹੋਏ, ਕਰਮ ਦਾ ਕੀ ਮਤਲਬ ਹੈ? ਕਰਮ ਦਾ ਮਤਲਬ ਹੁੰਦਾ ਹੈ ਜਿਹੜਾ ਉਹਦੇ ਸਤਿਗੁਰੂ ਦੀ ਰਹਿਮਤ ਹੋ ਜਾਵੇ, ਰਹਿਮੋ ਕਰਮ ਹੋ ਜਾਵੇ, ਤਾਂ ਫਿਰ ਤੈਨੂੰ ਉਹ ਨਾਮ ਪ੍ਰਾਪਤ ਹੋਵੇਗਾ। ਕਰਮ ਦਾ ਮਤਲਬ ਹੁਕਮ ਵੀ ਹੁੰਦਾ ਹੈ, ਗੁਰਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਵੇ, ਸ੍ਰੇਸ਼ਟ ਕਰਮਾਂ ਕਰਕੇ ਤੈਨੂੰ ਪ੍ਰਾਪਤੀ ਹੋ ਜਾਵੇਗੀ, ਗੁਰੂ ਦੀ ਕਿਰਪਾ ਨਾਲ ਤੈਨੂੰ ਪ੍ਰਾਪਤ ਹੋ ਜਾਵੇਗਾ। ਵਿਸਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਹਨ ਜੀ,
ਕੱਪੜ ਭੋਗ ਲਪਟਾਇਆ ਸੋਹਣਾ ਰੂਪਾ ਖਾਕ।
ਕੱਪੜ ਭੋਗ ਲਪਟਾਇਆ, ਲਪਾਏਮਾਨ ਕਿਹਦੇ ਵਿੱਚ ਹੈ ਜੀਵ? ਤੂੰ ਕੱਪੜੇ ਬੜੇ ਸੋਹਣੇ ਪਾ ਲੈ, ਭੋਗ ਇਸੇ ਤਰ੍ਹਾਂ ਵਿਸ਼ੇ ਵਕਾਰ ਭੋਗ ਲੈ, ਬਹੁਤੇ ਸ਼ਕਤੀ ਪ੍ਰਕਾਰ ਦੇ ਪਦਾਰਥਾਂ ਦਾ ਭੋਗ ਭੋਗ ਲਿਆ, ਭਾਵ ਕੇ ਛਕ ਲੈ, ਲਪਟਾਇਆ ਲਪਾਏਮਾਨ ਹੋਇਆ ਹੋਇਆ, ਤੂੰ ਇਸੇ ਤਰ੍ਹਾਂ ਸੋਹਣਾ ਰੂਪਾ ਤੇ ਖਾਕ, ਸੋਹਣਾ ਤੇ ਰੂਪਾ, ਸੋਹਣਾ ਜਿਹੜਾ ਹੈ ਸਾਧ ਸੰਗਤ ਜੀ, ਇਸੇ ਤਰ੍ਹਾਂ ਰੂਪਾ ਚਾਂਦੀ ਨੂੰ ਵੀ ਕਿਹਾ ਜਾਂਦਾ ਹੈ, ਇਸੇ ਤਰ੍ਹਾਂ ਸੋਨਾ ਚਾਂਦੀ ਤੇ ਰੁਪਈਏ ਮਾਇਆ ਦੇ ਵਿੱਚ ਇਸੇ ਤਰ੍ਹਾਂ ਤਦਾਕਾਰ ਹੋ ਗਿਆ। ਇਹ ਤਾਂ ਖਾਕ ਰੂਪ ਹੈ ਭਾਈ, ਇਹ ਜੀਵ ਜਿਹੜਾ ਕੱਪੜ ਹੈ। ਮਹਾਰਾਜ ਕਹਿੰਦੇ ਰਸ ਸੋਹਣਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਕਿੱਥੇ ਕਿਹੜੇ ਘੱਟ ਦੇ ਵਿੱਚ ਕਿੱਥੇ ਨਾਮ ਦਾ ਨਿਵਾਸ ਹੋਵੇਗਾ ਭਾਈ? ਤੂੰ ਤੇ ਖਾਕ ਨਾਲ ਲਬਾਏਮਾਨ ਹੋਇਆ ਹੋਇਆ ਫਿਰਦਾ, ਤੈਨੂੰ ਇਸ ਤਰ੍ਹਾਂ ਇਹ ਜਿਹੜੀ ਖਾਕ ਹੋ ਜਾਣੀ ਚੀਜ਼ ਵਾਲੀ ਹੈ ਸਾਧ ਸੰਗਤ ਜੀ, ਜਿਹੜਾ ਅਸਥਿਰ ਰਹਿਣ ਵਾਲਾ ਉਹਨੂੰ ਤਾਂ ਤੂੰ ਵਸਾਰਿਆ ਹੋਇਆ, ਤੇ ਜਿਹੜਾ ਸਾਧ ਸੰਗਤ ਇੱਥੋਂ ਨਾਸਵੰਤ ਹੈ ਉਹਨੂੰ ਤਾਂ ਉਹਦੇ ਨਾਲ ਤੂੰ ਚਿੰਬੜਿਆ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੱਪੜ ਭੋਗ ਲਪਟਾਇਆ, ਕੱਪੜਿਆਂ ਦੇ ਭੋਗ ਸਾਧ ਸੰਗਤ ਵਿਸ਼ਿਆਂ ਵਿਕਾਰਾਂ 'ਚ ਆਪਣੇ ਆਪ ਨੂੰ ਸੁੰਦਰ ਦਿਖਾਉਣ ਵਿੱਚ ਹੀ ਲਪਟਾਏਮਾਨ ਹੋਇਆ ਹੋਇਆ। ਸੋਹਣਾ ਰੂਪਾ ਖਾਕ, ਇੱਥੇ ਤਾਂ ਸੋਹਣਾ ਰੂਪਾ ਰੁਪਈਆ ਤੇ ਖਾਕ, ਇਹ ਸਾਰਿਆਂ ਦੇ ਵਿੱਚ ਇਹ ਖਾਕ ਹੈ ਸਭ ਕੁਝ, ਲੇਕਿਨ ਇਹਦੇ ਵਿੱਚ ਤੇਰੀ ਬਿਰਤੀ ਲੱਗੀ ਹੋਈ ਹੈ।
ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਬਾਕ।
ਤੇ ਹੈਵਰ ਤੇ ਗੈਵਰ, ਹੈਵਰ ਦਾ ਮਤਲਬ ਹੈ ਹਾਥੀ ਨੂੰ ਕਿਹਾ ਜਾਂਦਾ ਹੈ ਸਾਧਸੰਗ, ਹੈ ਘੋੜੇ ਨੂੰ ਕਿਹਾ ਜਾਂਦਾ ਹੈ, ਤੇ ਗੈਵਰ ਜਿਹੜੇ ਸਾਧਸੰਗ ਇਹਨਾਂ ਨੂੰ ਹਾਥੀਆਂ ਨੂੰ ਕਿਹਾ ਜਾਂਦਾ ਹੈ। ਹੈਵਰ ਤੇ ਗੈਵਰ ਬਹੁ ਰੰਗੇ, ਬਹੁਤੇ ਤਰ੍ਹਾਂ ਦੇ ਤੇਰੇ ਕੋਲ ਸਾਧ ਸੰਗਤ, ਬਹੁਤ ਭਾਵੇਂ ਬਹੁਤੇ ਹਾਥੀ ਘੋੜੇ ਤੇ ਬਹੁਤੀ ਚਤਰੰਗੀ ਸੋਨਾ ਹੋਵੇ, ਬਹੁ ਰੰਗੇ ਬਹੁਤੇ ਰੰਗ ਕੀਰੇ ਕੀਏ ਰਥ ਅਬਾਕ, ਤੇ ਰਥ ਜਿਹੜੇ ਹਨ ਉਹਨਾਂ ਦੇ ਉੱਤੇ ਚੜਿਆ ਹੋਵੇ ਤੈਨੂੰ ਬੜੀਆਂ ਸਵਾਰੀਆਂ। ਉਹਨਾਂ ਜ਼ਮਾਨਿਆਂ ਦੇ ਵਿੱਚ ਰਥ ਬਹੁਤ ਵਧੀਆ ਸਵਾਰੀ ਹੁੰਦੀ ਸੀ ਤੇ ਹੁਣ ਵੀ ਵਧੀਆ ਹੈ ਸਵਾਰੀ, ਪਰ ਹੁਣ ਰਥਾਂ ਦੀ ਥਾਂ ਸਾਧ ਸੰਗਤ ਗੱਡੀਆਂ ਨੇ ਲੈ ਲਈ ਹੈ, ਕਾਰਾਂ ਨੇ ਲੈ ਲਈ ਹੈ, ਮੋਟਰਾਂ ਨੇ ਲੈ ਲਈ ਹੈ। ਇਸੇ ਤਰ੍ਹਾਂ ਹੁਣ ਤੇਰੇ ਕੋਲ ਬਹੁਤ ਵਧੀਆ ਗੱਡੀਆਂ ਹਨ, ਬਹੁਤ ਵਧੀਆ ਤੇਰੇ ਕੋਲ ਸਭ ਕੁਝ ਹੈ, ਤੇ ਇਸੇ ਤਰ੍ਹਾਂ ਅਬਾਕ ਦਾ ਮਤਲਬ ਹੁੰਦਾ ਹੈ ਕਿ ਤੂੰ ਜਦੋਂ ਹੁਕਮ ਚਲਾਇਆ ਹੈ ਨਾ, ਤੇਰਾ ਹੁਕਮ ਜਿਹੜਾ ਹੈ ਉਹ ਸਾਰਿਆਂ ਤੇ ਚੱਲ ਰਿਹਾ ਹੈ, ਤੇ ਇਸੇ ਤਰ੍ਹਾਂ ਤੂੰ ਇਸ ਗੁਰੂ ਸਾਹਿਬ ਬਚਨ ਕਰਦੇ ਨੇ, ਇਹ ਸਾਰੀਆਂ ਚੀਜ਼ਾਂ ਦੀ ਗਿਣਤੀ ਕਰਾ ਰਿਹਾ ਹੈ ਵੀ ਇੰਨੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਵੱਲ ਤੇਰਾ ਧਿਆਨ ਹੈ ਭਾਈ, ਇਹਨਾਂ ਦੇ ਵਿੱਚ ਤਦਾਕਾਰ ਹੋਇਆ ਹੋਇਆ ਹੈ।
ਕਿਸੇ ਚਿੱਤ ਨਾ ਪਾਵਹੀ ਬਿਸਰਿਆ ਸਭ ਸਾਕ।
ਕਿਸ ਹੀ ਚਿੱਤ ਨਾ ਪਾਵਈ, ਜੇ ਤੂੰ ਭਾਈ ਉਹ ਕਿਸੇ ਚੇਤੇ ਕਿਸੇ ਪ੍ਰਮਾਤਮਾ ਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤਾਂ ਚੇਤੇ ਨਹੀਂ ਕਰ ਰਿਹਾ, ਉਹਨੂੰ ਤਾਂ ਮਨ ਵਿੱਚ ਤੇ ਕਦੀ ਵੀ ਸਾਧ ਸੰਗਤ ਹਿਰਦੇ ਦੇ ਵਿੱਚ ਧਾਰਨ ਨਹੀਂ ਕੀਤਾ। ਬਿਸਰਿਆ ਸਭ ਸਾਕ, ਤੇ ਸੰਸਾਰੀ ਜਿਹੜੇ ਜੀਵ ਹਨ, ਇਸੇ ਤਰ੍ਹਾਂ ਸੰਸਾਰੀ ਜੀਵ ਜਿਹੜੇ ਆ ਇਹ ਤਾਂ ਤੇਰੇ ਝੱਟ ਵਿਸਰ ਜਾਣਗੇ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਥਨ ਕਰਦੇ ਹਨ ਕਿ ਇਹ ਸਾਰਾ ਕੁਝ ਕਿਸੇ ਹੀ ਚੇਤਨਾ ਪਾਵੇ, ਕਿਸੇ ਦੀ ਚੇਤੇ ਦੇ ਨਾਲ, ਭਾਵ ਕਿ ਤੇਰੇ ਮਨ ਵਿੱਚ ਜਿਹੜਾ ਭਾਵਨਾ ਹੈ ਨਾ, ਮੈਂ ਇਹ ਚੀਜ਼ਾਂ ਪਦਾਰਥ ਪ੍ਰਾਪਤ ਕਰ ਲਵਾਂਗਾ, ਤਾਂ ਇਹਨਾਂ ਦੇ ਵਿੱਚ ਤੂੰ ਪ੍ਰਾਪਤ ਨਹੀਂ ਕਰ ਸਕਦਾ ਇਹ ਸਭ ਕੁਝ।
ਸਿਰਜਣਹਾਰ ਭੁਲਾਇਆ ਵਿਨਡਾਵੇ ਨਾ ਪਾਕ,
ਤੇ ਤੂੰ ਤਾਂ ਐਸੀ ਹਾਲਤ ਹੈ, ਤੇਰੇ ਸਾਰੇ ਸਾਕ ਸੰਬੰਧੀ ਹੈ ਉਹ ਤਾਂ ਬਹੁਤਾ ਚਿਰ ਨਹੀਂ ਰਹਿਣਗੇ, ਜਿੰਨਾ ਚਿਰ ਤੈਨੂੰ ਸੁਖਦ ਮਾਇਆ ਦੇ ਹੈ ਨਾ ਸਾਧ ਸੰਗਤ ਜੀ, ਉਹਨਾਂ ਚਿਰ ਹੈ। ਗੁਰੂ ਸਾਹਿਬ ਜੀ ਕਹਿੰਦੇ ਘਰ ਕੀ ਨਾਰ ਬਹੁਤ ਤਿਤ ਜਾਸਿਓ, ਸਦਾ ਰਹਿਤ ਸੰਗ ਲਾਗੇ, ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਧ ਕੋ ਵਿਵਹਾਰ ਬਣਿਓ ਹੈ, ਜਾਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ। ਇਹ ਜਿੰਨੇ ਸਾਕ ਆ ਸਾਰੇ ਤੇਰੇ ਵਿਸਰ ਜਾਣ ਵਾਲੇ ਆ। ਤੇ ਸਿਰਜਣਹਾਰ ਭੁਲਾਇਆ, ਸਿਰਜਣਹਾਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ। ਵਿਣ ਨਾ ਵੈ ਨਾ ਪਾਕ, ਤੇਰਾ ਨਾ ਪਾਕ ਹੈ ਭਾਈ, ਤੂੰ ਅਪਵਿੱਤਰ ਹੈ, ਨਾਮ ਤੋਂ ਬਿਨਾਂ ਅਪਵਿੱਤਰ ਹੈ। ਮਹਾਰਾਜ ਗੁਰਬਾਣੀ ਵਿੱਚ ਵੀ ਕਥਨ ਕਰਦੇ ਹਨ ਪਵਿੱਤਰ 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 ਪੁਨੀਤ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਿਹੜਾ, ਪੁਨੀਤ ਜਿਹੜਾ ਹੁੰਦਾ ਹੈ ਉਹ ਚੌਥਾ ਸਾਧ ਸੰਗਤ ਜੀ ਤਿੰਨ ਗੁਣਾ ਵੱਧ ਪਵਿੱਤਰ ਨਾਲੋਂ ਤਿੰਨ ਗੁਣਾ ਵੱਧ ਉਹਦਾ ਫਲ ਹੈ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਸੁਣਤੇ ਪੁਨੀਤ ਕਹਿਤੇ ਪਵਿੱਤ, ਕਹਿਣ ਵਾਲਾ ਪਵਿੱਤਰ ਹੀ ਹੈ ਜੇ ਇੱਕ ਗੁਣ ਹੈ, ਸੁਣਨ ਵਾਲੇ ਦੇ ਤਿੰਨ ਗੁਣ ਵੱਧ ਫਲ ਹੈ ਜੇ ਬਿਰਤੀ ਲਾ ਕੇ ਸੁਣ ਲਵੇ। ਇਹ ਆਪਣੇ ਆਪ ਨੂੰ ਇਹ ਨਾ ਕਦੀ ਹਲਾਈ ਫਿਰੇ, ਕਦੀ ਇੱਧਰ ਨੂੰ ਹੋ ਜੇ, ਕਦੀ ਇੱਧਰ ਨੂੰ ਹੋ ਜੇ, ਜੇ ਬਹਿਣਾ ਤੇ ਟਿਕ ਕੇ ਬਹਿ ਕੇ ਸੁਣੇ। ਜਿਹੜਾ ਟਾਈਮ ਮਿਲਿਆ, ਸਮਾਂ ਮਿਲਿਆ, ਇਹ ਸਾਧਸੰਗ ਸਤਸੰਗਤ ਦਾ ਹੈ। ਜੇ ਸਤਸੰਗਤ ਦਾ ਸਮੇਂ ਦੇ ਵਿੱਚ ਵੀ ਹੋਰ ਕੰਮ ਵਿਹਾਰ ਕਰਦਾ ਰਿਹਾ ਤੇ ਸਾਧਸੰਗਤ ਮਨ ਟਿਕਿਆ ਨਾ, ਕੰਮ ਤਾਂ ਸਾਰਾ 15-20 ਅੱਧਾ ਘੰਟਾ 40 ਮਿੰਟ ਹੋਵੇਗਾ ਸਮਾਂ, ਇਹੋ ਹੀ ਸਮਾਂ ਟਿਕ ਕੇ ਜੇ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਮਰਨ, ਗੁਰਬਾਣੀ, ਗੁਰੂ ਦੀ ਕਥਾ ਕੀਰਤਨ ਸੁਣ ਲਵੇ ਤਾਂ ਉਹ ਲਾਹੇ ਦਾ ਹੈ ਭਾਈ। ਤੋ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਵਿਣ ਨਾ ਵੈ ਨਾ ਪਾਕ, ਨਾਮ ਤੋਂ ਬਿਨਾਂ ਭਾਈ ਤੂੰ ਪਵਿੱਤਰ ਨਹੀਂ ਹੋ ਸਕਦਾ, ਨਾਮ ਜਿਹੜਾ ਹੈ ਉਹੀ ਪਵਿੱਤਰ ਕਰ ਸਕਦਾ ਹੈ।
ਲੈਂਦਾ ਬਦ ਦਵਾਏ ਤੂੰ ਮਾਇਆ ਕਰੈ ਇਕਿਤ,
ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਲੈਂਦਾ ਬਦ ਦਵਾਏ ਤੂੰ ਮਾਇਆ ਕਰੈ ਇਕਤ, ਇਕਤ ਦਾ ਮਤਲਬ ਕਤਰ ਕਰਦਾ ਹੈ ਮਾਇਆ। ਕਾਰੂ ਬਾਦਸ਼ਾਹ ਜਿਸ ਤਰ੍ਹਾਂ ਉਹਨੂੰ ਕਾਰੂ ਬਾਦਸ਼ਾਹ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਉਪਦੇਸ਼ ਦਿੱਤਾ ਸੀ ਨਾ, ਤੇ ਇਸੇ ਤਰ੍ਹਾਂ ਇਹ ਦੁਨੀਆਂ ਜਿਹੜੀ ਹੈ ਸਾਰੀ ਦੁਨੀਆਂ ਨਾਸ਼ਵੰਤ ਹੈ ਬਾਦਸ਼ਾਹ, ਇਹ ਕਾਰੂ ਬਾਦਸ਼ਾਹ ਤੇਰੀ ਹਾਲਤ ਜਿਹੜੀ ਹੈ ਤੂੰ ਕੀ ਕਰ ਰਿਹਾ ਹੈ। ਤੋ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਆ ਲੈਦਾ ਬਦ ਦਵਾਏ ਤੂੰ ਮਾਇਆ ਕਰੇ ਕਤ, ਸਿਰਜਣ ਹਾਰ ਭੁਲਾਇਆ ਵਿਣ ਨਾ ਵੈ ਨਾ ਪਾਕ। ਸਿਰਜਣ ਹਾਰ ਪ੍ਰਮਾਤਮਾ ਨੂੰ ਭੁਲਾ ਕੇ ਤੇ ਕੀ ਹਾਲਤ ਹੋ ਗਈ ਹੈ ਤੇਰੀ, ਮਾਇਆ ਕਰੇ ਕਤ, ਮਾਇਆ ਤੂੰ ਇਕੱਤਰ ਕਰ ਰਿਹਾ ਇੱਕ ਪ੍ਰਮਾਤਮਾ ਨੂੰ ਭੁਲਾ ਕੇ। ਲੈਂਦਾ ਬਦ ਦਵਾਏ, ਹੁਣ ਕਾਰੂ ਬਾਦਸ਼ਾਹ ਨੇ ਕੀ ਕਰ ਲਿਆ, ਉਹਦੇ ਪਿਤਾ ਨੇ 40 ਗੰਜ ਜੋੜੇ ਸਨ, 5 ਗੰਜ ਕਾਰੂ ਬਾਦਸ਼ਾਹ ਨੇ ਹੋਰ ਜੋੜ ਤੇ 45 ਗੰਜ ਜੋੜੇ। 45 ਗੰਜ ਦੀ ਇੱਕ ਸਾਧ ਸੰਗਤ ਮਿਣਤੀ ਹੁੰਦੀ ਹੈ, ਮੰਨ ਲਓ ਜਿਸ ਤਰ੍ਹਾਂ ਭਾਈ 5-6 ਫੁੱਟ ਡੂੰਘਾ ਹੋਵੇ, 3-4 ਫੁੱਟ ਚੌੜਾ ਹੋਵੇ ਤੇ 6-7 ਫੁੱਟ ਲੰਮਾ ਹੋਵੇ ਤੇ ਇਹਨੂੰ ਗੰਜ ਕਿਹਾ ਜਾਂਦਾ, ਮੰਨ ਲਓ। ਇੱਕ ਮੈਂ ਮੰਨਣ ਦੀ ਗੱਲ ਕਰ ਰਿਹਾ, ਪੂਰੀ ਪ੍ਰੋਪਰ ਗਿਣਤੀ ਨਹੀਂ ਦੱਸ ਰਿਹਾ। ਏਦਾਂ 45 ਗੰਜ ਜੋੜ ਲੈ, 45 ਗੰਜ ਜੋੜੇ। ਧੰਨ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਕਾਰੂ ਬਾਦਸ਼ਾਹ ਤੋਂ ਜਿਹੜੀ ਇਹ ਦੁਨੀਆਂ ਹੈ, ਪਰਜਾ ਹੈ, ਇਹਨੂੰ ਬਹੁਤਾ ਦੁੱਖ ਹੋ ਰਿਹਾ। ਕਿਉਂਕਿ ਜਦੋਂ ਮਾਇਆ ਕਤਰ ਮਨੁੱਖ ਕਰਦਾ ਹੈ ਤੇ ਬਦਦੁਆਵਾਂ ਲੈਂਦਾ, ਇਹ ਧਨ ਵਿੱਚ ਨਹੀਂ, ਧਿਆਨ ਵਿੱਚ ਨਹੀਂ ਹੁੰਦਾ ਕਿ ਮੈਨੂੰ ਕਿਸੇ ਤਰ੍ਹਾਂ ਇਸੇ ਤਰ੍ਹਾਂ ਬਦਦੁਆ ਨਾ ਮਿਲ ਜਾਵੇ। ਗੁਰੂ ਸਾਹਿਬ ਜੀ ਕਹਿੰਦੇ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਪਾਪਾਂ ਤੋਂ ਬਿਨਾਂ ਤੇ ਹੋ ਨਹੀਂ ਸਕਦੀ ਤੇ ਮਰਿਆਂ ਦੇ ਨਾਲ ਨਹੀਂ ਜਾਣੀ। ਤਾਂ ਗੁਰੂ ਸਾਹਿਬ ਜੀ ਨੇ ਜਦੋਂ ਵੇਖਿਆ ਕੀ ਹੈ, ਸਤਿਗੁਰ ਗੁਰੂ ਨਾਨਕ ਸਾਹਿਬ ਜੀ ਕਾਰੂ ਬਾਦਸ਼ਾਹ ਦੇ ਕੋਲ ਗਏ, ਜਾ ਕੇ ਸਤਿਗੁਰ ਨੇ ਇੱਕ ਦਰਬਾਰ ਨੂੰ ਇੱਕੋ ਗੱਲ ਕੀਤੀ, ਦਰਬਾਰ ਨੂੰ ਉਹਨੂੰ ਆਖੋ ਵੀ ਧੰਨ ਤੇਰੇ ਨਾਲ ਕੁਝ ਮਿਲਣ ਆਇਆ ਪਰ ਤੇਰੇ ਤੋਂ ਲੈਣਾ ਕੁਝ ਨਹੀਂ। ਕਿਉਂਕਿ ਕਈਆਂ ਬਾਦਸ਼ਾਹ ਦੇ ਮਨ ਵਿੱਚ, ਕਿਉਂਕਿ ਜਿਹੜੇ ਬਾਦਸ਼ਾਹ ਦੇ ਦਰਬਾਰ ਵਿੱਚ ਜਾਂਦੇ ਸਨ ਮਹਾਤਮਾ, ਤੇ ਕੁਝ ਨਾ ਕੁਝ ਮੰਗ ਲੈਂਦੇ, ਭਾਈ ਤੂੰ ਆਹ ਸੇਵਾ ਕਰ ਆਹ ਸੇਵਾ ਕਰ, ਮਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮੰਗਣਾ ਕੁਝ ਨਹੀਂ ਹੈ ਤੇ ਕਾਰੂ ਬਾਦਸ਼ਾਹ ਨੂੰ ਸੁਣਿਆ ਦੇ ਦੇ। ਉਹਨੇ ਸੋਚਿਆ ਵੀ ਇਹ ਮਹਾਤਮਾ ਜਿਹੜੇ ਆ, ਇੱਕ ਤਾਂ ਇਹ ਤਾਂ ਉਹੀ ਸੁਣ ਕੇ ਗੱਲ ਹੋ ਗਈ ਵੀ ਸ਼ਾਇਦ ਮਹਾਤਮਾ ਜਿਹੜੇ ਦੀਵਾਨੇ ਮਸਤਾਨੇ ਲੱਗਦੇ, ਇੱਕ ਤਾਂ ਰਾਜੇ ਦੇ ਕੋਲ ਆਉਣਾ, ਇੱਕ ਮੰਗਣਾ ਕੁਝ ਨਹੀਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੁਨੇਹਾ ਦਿੱਤਾ ਤੇ ਉਹਨੇ ਕਹਿ ਦਿੱਤਾ ਕਾਰੂ ਬਾਦਸ਼ਾਹ ਅੱਗੇ ਬਾਹਰ ਆ ਗਿਆ, ਦਰ ਡਿਉੜੀ ਤੇ ਬਾਹਰ ਆਣ ਕੇ ਖਲੋ ਗਿਆ ਤਾਂ ਉਧਰੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਠੀਕਰਾਂ ਇਕੱਠੀਆਂ ਕਰਨ ਲੱਗ ਪਏ। ਜਦੋਂ ਠੀਕਰਾਂ ਇਕੱਠੀਆਂ ਕਰਨ ਲੱਗ ਪਏ ਤੇ ਉਸ ਵਕਤ ਕੀ ਹੋਇਆ, ਤੇ ਉਹ ਬਾਦਸ਼ਾਹ ਵੇਖ ਕੇ ਸਾਧ ਸੰਗਤ ਜੀ ਹੱਸ ਪਿਆ ਕਹਿੰਦਾ ਮਹਾਰਾਜ ਮੈਨੂੰ ਐ ਪ੍ਰਤੀਤ ਹੋ ਰਿਹਾ ਹੈ ਤਾਂ ਹੁਣ ਤੇ ਪੱਕਾ ਹੀ ਪਤਾ ਲੱਗ ਗਿਆ ਵੀ ਮਸਤਾਨੇ ਦੀਵਾਨੇ ਜਾਪ ਦੇ ਜੋ। ਤਾਂ ਮਹਾਰਾਜ ਨੇ ਕਿਹਾ ਬਾਦਸ਼ਾਹ ਇਹ ਮਹਾਰਾਜ ਨੂੰ ਕਹਿੰਦੇ ਇਹ ਮਹਾਰਾਜ ਇਕੱਠੀ ਕਰਾ ਕੇ ਇਕੱਠੀਆਂ ਕਰ ਰਹੇ ਜੋ। ਉਹ ਕਹਿੰਦੇ ਜੀ ਭਾਈ ਬਾਦਸ਼ਾਹ ਕਾਰੂ ਬਾਦਸ਼ਾਹ ਮੈਂ ਨਾ ਇਹ ਅੱਗੇ ਸੱਚਖੰਡ ਲੈ ਕੇ ਜਾਣੀ ਹੈ। ਉਹ ਗੁਥਲੀ ਦੇ ਵਿੱਚ ਪਾ ਲਈਆਂ ਤੇ ਸੱਚਖੰਡ ਲੈ ਕੇ ਜਾਣੀ ਹੈ। ਕਹਿੰਦਾ ਹੈ ਮਹਾਰਾਜ ਜੀ ਸੱਚਖੰਡ ਲੈ ਕੇ ਜਾਣੀ ਹੈ ਤੁਸੀਂ? ਹਾਂ ਭਾਈ ਇਹ ਤੇ ਬਾਦਸ਼ਾਹ ਮੈਂ ਸੱਚਖੰਡ ਲੈ ਕੇ ਜਾਣੀ ਹੈ। ਤੇ ਸੱਚਖੰਡ ਲੈ ਕਹਿੰਦਾ ਲੈ ਹੁਣ ਮੈਨੂੰ ਪੱਕਾ ਹੀ ਪਤਾ ਲੱਗ ਗਿਆ ਵੀ ਬਹੁਤ ਹੀ ਦੀਵਾਨੇ ਮਸਤਾਨੇ, ਨਾਲ ਤੇ ਕੋਈ ਚੀਜ਼ ਨਹੀਂ ਜਾਣੀ ਤੇ ਤੁਸੀਂ ਇਹ ਠੀਕਰਾ ਨਾਲ ਲੈ ਕੇ ਜਾਓਗੇ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਮਝਾਉਣ ਦਾ ਤਰੀਕਾ ਬੜਾ ਵਧੀਆ ਸੀ, ਅਨੋਖਾ ਸੀ। ਸਾਧ ਸੰਗਤ ਜੀ ਜੋ ਆਪ ਬਚਨ ਕਰਨ ਉਹ ਅਗਲੇ ਦੇ ਮੂੰਹੋਂ ਕੁਆ ਲੈਣਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਕਹੀ ਤੇ ਕਹਿੰਦੇ ਬਾਦਸ਼ਾਹ ਨੂੰ ਕਿਹਾ ਮਹਾਰਾਜ ਕਿਸੇ ਨੇ ਨਾਲ ਨਹੀਂ ਜਾਣਾ? ਕਹਿੰਦੇ ਵਾਕਿਆ ਬਾਦਸ਼ਾਹ ਨਾਲ ਨਹੀਂ ਜਾਣਾ? ਨਹੀਂ ਮਹਾਰਾਜ ਕੁਝ ਵੀ ਚੀਜ਼ ਨੇ ਨਾਲ ਜਾਣੀ, ਤੇ ਸਰੀਰ ਜਿਹੜਾ ਨਾਲ ਆਇਆ ਉਹ ਵੀ ਨਹੀਂ ਜਾਣਾ। ਉਹ ਜਦੋਂ ਪੱਕਾ ਦ੍ਰਿੜ ਹੋ ਗਿਆ ਤੇ ਕਹਿੰਦੇ ਮਸਤਾਨਿਆਂ ਕਹਿੰਦੇ ਪਾਗਲਾ ਕਹਿੰਦੇ ਆਹ ਜਿਹੜਾ ਤੂੰ ਆਹ 45 ਗੰਜ ਜੋੜੇ ਤੇਰੇ ਨਾਲ ਜਾਣੇ? ਅੱਖਾਂ ਖੁੱਲ ਗਈ, ਗੁਰੂ ਸਾਹਿਬ ਦੇ ਚਰਨੀ ਪੈ ਗਿਆ, ਢਹਿ ਕੇ ਚਰਨੀ ਪਿਆ। ਤਲੰਗ ਰਾਗ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਸੀਹਤ ਨਾਮਾ ਉਚਾਰਨ ਕੀਤਾ ਹੈ। ਕੀਚੇ ਨੇਕ ਨਾਮੀ ਜੋ ਦੇਵੇ ਖਦਾਏ ਜੋ ਦੀਸੇ ਜਮੀ ਪਰਸ ਹੋਸੀ ਫਨਾਏ, ਦਾਇਮਾ ਦੌਲਤ ਕਸੇ ਬੇਸਮਾਰ ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ। ਬਹੁਤ ਕੁਛ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਵਿੱਚ ਉਪਦੇਸ਼ ਦਿੱਤਾ। ਉਹਨੂੰ ਉਪਦੇਸ਼ ਦੇ ਕੇ ਫਿਰ ਗੁਰੂ ਸਾਹਿਬ ਦੇ ਚਰਨੀ ਲੱਗ ਗਿਆ, ਮਹਾਰਾਜ ਹੁਣ ਕਿਰਪਾ ਕਰੋ ਮੈਨੂੰ ਦੱਸੋ ਮੈਂ ਕਿਸ ਤਰ੍ਹਾਂ ਇਹਨਾਂ ਦਾ ਇਹ ਪਾਪ ਜਿਹੜਾ ਮੈਂ ਕੀਤਾ ਕਿਸ ਤਰ੍ਹਾਂ ਨਿਵਰਤੀ ਹੋ ਸਕਦੀ ਹੈ? ਕਹਿੰਦੇ ਵੀ ਇਸੇ ਤਰ੍ਹਾਂ ਭਾਈ ਕਾਰੂ ਬਾਦਸ਼ਾਹ ਨੂੰ ਗੁਰਸਿੱਖ ਬਣਾ ਕੇ ਉੱਥੇ ਉਸ ਜਗ੍ਹਾ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗੁਰੂ ਸਾਹਿਬ ਨੇ ਲਾ ਤਾ। ਮਹਾਰਾਜ ਨੇ ਆਖਿਆ ਜਿੰਨੇ ਜੋੜੇ ਜਿੱਦਾਂ ਜੋੜੇ ਉਦਾਂ ਹੀ ਉਹਨਾਂ ਸਾਰੀ ਸੰਗਤ ਨੂੰ ਦੁਨੀਆਂ ਜਿਹੜੀ ਪਬਲਿਕ ਹੈ ਤੇਰੀ ਉਹਨਾਂ ਨੂੰ ਵਾਪਸ ਕਰ ਦੇ। ਉਹਨੇ ਫਿਰ ਮਾਇਆ ਵਾਪਸ ਕੀਤੀ। ਇਹ ਕਿਸ ਤਰ੍ਹਾਂ ਹੈ, ਕਿੱਥੋਂ ਤੱਕ ਉਹਦੀ ਗੱਲ ਹੈ? ਸਾਧ ਸੰਗਤ ਮਾਇਆ ਦੇ ਨਾਲ ਜੁੜਿਆ ਹੋਇਆ ਸੀ, ਕਿੰਨੀ ਬਦਦੁਆ ਲੈਂਦਾ ਸੀ। ਇੱਕ ਪੁੱਤਰ ਨੇ ਇੱਕ ਵਾਰ ਉਹਨੇ ਇਹ ਕਹਿ ਦਿੱਤਾ ਵੀ ਜਿਹੜਾ ਇੱਕ ਰੁਪਈਆ ਲੈ ਕੇ ਆਵੇਗਾ ਮੈਂ ਆਪਣੀ ਰਾਜਕੁਮਾਰੀ ਦਾ ਡੋਲਾ ਉਹਨੂੰ ਦੇ ਦੇਵਾਂਗਾ। ਸਾਰੇ ਆਪਣੇ ਰਾਜ ਦੇ ਵਿੱਚੋਂ ਸਾਧ ਸੰਗਤ ਪੈਸੇ ਇਕੱਤਰ ਕਰਨ ਵਾਸਤੇ। ਤੇ ਜਦੋਂ ਉਹ ਸਾਧ ਸੰਗਤ ਜੀ ਇੱਕ ਬੱਚਾ ਆਪਣੀ ਮਾਤਾ ਕੋਲ ਗਿਆ, ਮਾਤਾ ਨੂੰ ਕਹਿ ਰਿਹਾ ਮਾਤਾ ਮੈਂ ਰਾਜੇ ਦੀ ਰਾਜਕੁਮਾਰੀ ਵਿਆਹ ਕੇ ਲਿਆਉਣੀ ਹੈ, ਮੈਨੂੰ ਇੱਕ ਰੁਪਈਆ ਦੇ। ਪੁੱਤਰ ਦੋ ਚਾਰ ਆਨੇ ਆਪਾਂ ਕਮਾਉਂਦੇ ਹਾਂ, ਦਿਹਾੜੀ ਸਾਡੀ ਏਦਾਂ ਲੰਘਦੀ ਹੈ, ਇਸੇ ਤਰ੍ਹਾਂ ਰੋਜ਼ ਦੋ ਚਾਰ ਰੁਪਈਆ ਤਾਂ ਕੋਈ ਰਹਿਣ ਹੀ ਨਹੀਂ ਦਿੱਤਾ ਰਾਜੇ ਨੇ ਸਾਡੇ ਕੋਲ, ਪ੍ਰਜਾ ਦੇ ਕੋਲ। ਤਾਂ ਉਹ ਸਾਧ ਸੰਗਤ ਰੋਣ ਲੱਗ ਪਿਆ, ਵਿਰਾਗ ਕਰਨ ਲੱਗ ਪਿਆ। ਫਿਰ ਕਹਿੰਦਾ ਮਾਤਾ ਮੈਂ ਤਾਂ ਮਰ ਜਾਣਾ ਹੀ ਜੇ ਮੈਨੂੰ ਇੱਕ ਰੁਪਈਆ ਵੀ ਨਾ ਦਿੱਤਾ। ਅੱਛਾ ਪੁੱਤਰ ਚੰਗਾ, ਫਿਰ ਜਦੋਂ ਤੇਰਾ ਪਿਤਾ ਮਰਿਆ ਸੀ ਨਾ ਉਹਦੇ ਮੂੰਹ ਦੇ ਵਿੱਚ ਪਹਿਲਿਆਂ ਜ਼ਮਾਨਿਆਂ ਦੇ ਵਿੱਚ ਕੀ ਹੁਣ ਵੀ ਏਦਾਂ ਹੀ ਕਰਦੇ ਹੋਣਗੇ, ਮੱਖਣ ਪਾ ਦੇਣਾ ਤੇ ਇੱਕ ਰੁਪਈਆ ਮੂੰਹ ਵਿੱਚ ਰੱਖ ਦੇਣਾ ਵੀ ਖਾਂਦਾ ਖਾਂਦਾ ਹੀ ਇਹ ਸੰਸਾਰ ਤੋਂ ਗਿਆ ਤੇ ਧਨ ਦੌਲਤ ਇਹਦੇ ਕੋਲ ਬਹੁਤ ਹੈ ਤੇ ਉਹ ਰੁਪਈਆ ਜਿਹੜਾ ਉਹਦੇ ਮੂੰਹ ਵਿੱਚ ਪਾਤਾ, ਉਹ ਜਾ ਉਹਦੀ ਕਵਰ ਫੋਲ ਕੇ ਉਹਦੇ ਚੋਂ ਰੁਪਈਆ ਕੱਢ ਲਾ। ਉਹਨੇ ਕਵਰ ਫੋਲੀ ਆਪਣੇ ਪਿਓ ਦੀ ਤੇ ਉਹਦੇ ਚੋਂ ਰੁਪਈਆ ਕੱਢ ਕੇ ਜਦੋਂ ਬਾਦਸ਼ਾਹ ਨੂੰ ਫੜਾਇਆ ਨਾ ਜਾ ਕੇ ਤੇ ਬਾਦਸ਼ਾਹ ਨੇ ਉਲਟਾ ਉਹਨੂੰ ਪਕੜ ਲਿਆ। ਕਹਿੰਦਾ ਤੂੰ ਦੱਸ ਵੀ ਇਹ ਰੁਪਈਆ ਕਿੱਥੋਂ ਆਉਂਦਾ ਹੈ? ਕਹਿੰਦਾ ਮੈਂ ਰੁਪਈਆ ਆਪਣੇ ਪਿਤਾ ਦੇ ਮੁਖ ਦੇ ਵਿੱਚ ਪਾਇਆ ਹੋਇਆ ਸੀ, ਮਾਤਾ ਨੇ ਮੈਂ ਉਹ ਲੈ ਕੇ ਆਇਆ। ਉਹਨੇ ਕਵਰਾਂ ਫੁਲਾ ਦਿੱਤੀਆਂ ਸੰਸਾਰ ਸੰਗਤ ਜੀ। ਏਦਾਂ ਗੁਰੂ ਸਾਹਿਬ ਜੀ ਕਹਿੰਦੇ ਲੈਂਦਾ ਵੱਧ ਦਵਾਏ ਤੂੰ ਮਾਇਆ ਕਰੇ ਇਕੱਤ, ਵੱਧ ਦਵਾਵਾਂ ਲੈ ਕੇ ਸੰਸਾਰ ਦੇ ਵਿੱਚ ਤੇ ਮਾਇਆ ਇਕੱਤਰ ਕਰ ਰਿਹਾ ਹੈ। ਐ ਜੀਵ
ਜਿਸ ਨੂੰ ਤੂੰ ਪਤਿਆਇੰਦਾ ਸੋਸਣ ਤੁਜੈ ਅਨਿਤ।
ਸਤਿਗੁਰ ਕਹਿੰਦੇ ਜਿਸ ਨੂੰ ਤੂੰ ਪਤਿਆਇੰਦਾ, ਆਹ ਜਿਹੜੇ ਸੰਸਾਰ ਵਾਲੇ ਜੀਵਾਂ ਨੂੰ ਤੂੰ ਪਤਿਆ ਰਿਹਾ ਹੈ ਨਾ, ਮਾਇਆ ਇਕੱਤਰ ਕਰ ਕਰਕੇ ਲੋਕਾਂ ਨੂੰ ਪਤਿਆਰਾ ਲਾ ਕੇ ਭਾਵ ਆਪਣੇ ਮਗਰ ਲਾ ਰਿਹਾ ਹੈ, ਜੇ ਘਰ ਵਾਲੀ ਹੈ ਉਹਨੂੰ ਵੀ ਪਤਿਆ ਰਿਹਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਨੂੰ ਤੂੰ ਪਤਿਆਏਦਾ ਸੋ ਸਣ ਤੁਜੈ ਅਨਿਤ। ਉਹ ਭਾਈ ਉਹਨਾਂ ਦੇ ਵੱਲ ਵੇਖ ਲਾ, ਉਹ ਤਾਂ ਅਨਿਤ ਦਾ ਮਤਲਬ ਹੈ ਨਿਤ ਰਹਿਣ ਵਾਲੇ ਨਹੀਂ, ਉਹ ਤਾਂ ਸੰਸਾਰ ਤੋਂ ਚਲੇ ਜਾਣ ਵਾਲੇ। ਸਾਰਾ ਸੰਸਾਰ ਜਿਹੜਾ ਉਹ ਨਾਸ਼ਵੰਤ ਹੈ। ਜੇ ਤੂੰ ਉਹਨਾਂ ਦੇ ਵਾਸਤੇ ਮਾਇਆ ਇਕੱਤਰ ਕਰ ਰਿਹਾ, ਤਾਂ ਹੀ ਗੁਰੂ ਸਾਹਿਬ ਨੇ ਕਿਹਾ ਦੀਨ ਗਵਾਇਆ ਦੁਨੀਸ਼ ਦੁਨੀ ਨਾ 40 ਸਾਥ ਪਾਏ ਕੁਹਾੜਾ ਮਾਰਿਆ ਗਾਫਲੇ ਆਪਣੇ ਹੱਥ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਉਹ ਤਾਂ ਨਿਤ ਰਹਿਣ ਵਾਲੇ ਨਹੀਂ ਹੈ ਸੰਸਾਰ ਵਿੱਚ। ਇਹ ਜੀਵ ਤੂੰ ਕੁਝ ਸਮਝ ਕਰ, ਜਿਨ੍ਹਾਂ ਦੇ ਵਾਸਤੇ ਤੂੰ ਜਿਨ੍ਹਾਂ ਨੂੰ ਪਤਿਆ ਰਿਹਾ ਉਹਨਾਂ ਨੇ ਨਿਤ ਨਹੀਂ ਰਹਿਣਾ।
ਅਹੰਕਾਰ ਕਰੈ ਅਹੰਕਾਰੀਆ ਵਿਆਪਿਆ ਮਨ ਕੀ ਮਤ।
ਇਹ ਅਹੰਕਾਰੀ ਮਨੁੱਖ ਜਦੋਂ ਤੇਰੇ ਕੋਲ ਧਨ ਆ ਜਾਂਦਾ ਹੈ ਨਾ, ਬਹੁਤ ਅਹੰਕਾਰ ਕਰਨ ਲੱਗ ਪੈਂਦਾ, ਹੰਕਤਾ ਵਿੱਚ ਆ ਜਾਂਦਾ ਹੈ। ਕਿਉਂਕਿ ਗੁਰੂ ਸਾਹਿਬ ਦੇ ਗੁਰਮੁਖ ਪਿਆਰੇ ਜਿਹੜੇ ਆ, ਜੇ ਸਾਧ ਸੰਗਤ ਜੀ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ ਹੈ, ਤਨ ਗੁਰੂ ਨੂੰ ਸੌਂਪ ਦਿੱਤਾ ਹੈ, ਸਰੀਰ ਤੇ ਚਿੰਨ ਧਾਰਨ ਕਰ ਲਏ ਜੋ ਗੁਰੂ ਨੇ ਕਕਾਰ ਬਖਸ਼ੇ, ਮਨ ਗੁਰੂ ਨੂੰ ਸੌਂਪਿਆ, ਜਦੋਂ ਮਨ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਲਾ ਦਿੱਤਾ ਸਿਮਰਨ ਵਾਸਤੇ ਲਾਇਆ, ਮਨ ਗੁਰੂ ਨੂੰ ਸੌਂਪ ਦਿੱਤਾ ਹੈ।
ਤੇ ਮਾਇਆ ਜਿਹੜੀ ਹੈ ਧਨ ਜਿਹੜਾ ਗੁਰੂ ਦਾ ਸਮਝ ਕੇ ਵਰਤਣਾ ਹੈ ਸਾਧ ਸੰਗਤ ਜੀ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਈ। ਕਿਰਤ ਵਿਰਤ ਵੀ ਕਰਨੀ ਹੈ, ਦਸਾਂ ਨੋਵਾਂ ਦੀ ਕਿਰਤ ਕਰਕੇ ਦਸਵੰਧ ਵੀ ਕੱਢਣਾ। ਦਸਵੰਧ ਕੱਢ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਪਿਆਰਿਆਂ ਜਿੱਥੇ ਜਿੱਥੇ ਵੀ ਚੰਗਾ ਲੱਗਦਾ ਹੈ ਲੋੜਵੰਦ ਦੇ ਵਾਸਤੇ ਇਹ ਸਹਾਇਤਾ ਕਰਨੀ ਹੈ। ਇਹ ਤੇਰੇ ਗੁਰਸਿੱਖਾਂ ਤੇਰੇ ਇਹ ਗੁਰਮਤ ਹੈ ਸਾਧ ਸੰਗਤ ਜੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਅਹੰਕਾਰ ਕਰੇ ਅਹੰਕਾਰ ਹੀ ਆ। ਜਿਹੜਾ ਦੁਨੀਆਦਾਰੀ ਦਾ ਮਨੁੱਖ ਹੈ ਉਹ ਬਹੁਤਾ ਧਨਵਾਨ ਮਨੁੱਖ ਹੈ, ਅਹੰਕਾਰ ਕਰ ਰਿਹਾ। ਅਹੰਕਾਰ ਕਰੇ ਅਹੰਕਾਰੀ ਹੈ, ਤੋ ਇਸੇ ਤਰ੍ਹਾਂ ਬਹੁਤਾ ਅਹੰਕਾਰ ਕਰ ਰਿਹਾ। ਵਿਆਪਿਆ ਮਨ ਕੀ ਮਤ, ਵਿਆਪਿਆ ਹੋਇਆ ਹੈ ਮਨ ਦੀ ਮਤ ਦੇ ਵਿੱਚ, ਮਨ ਦੀ ਮਤ ਹੀ ਤੇਰੀ ਲੱਗੀ ਉਹਦੇ ਵਿੱਚ ਤਦਾਕਾਰ ਹੋਇਆ ਹੋਇਆ ਹੈ। ਮਨ ਦੀ ਮਤ ਹੀ ਤੂੰ ਲੈ ਰਿਹਾ, ਮਨ ਕੀ ਮਤ ਤੂੰ, ਮਨ ਦੀ ਮਤ ਜਿਹੜੀ ਹੈ ਸਾਧ ਸੰਗਤ ਜੀ ਇਹਦੇ ਵਾਸਤੇ ਗੁਰੂ ਸਾਹਿਬ ਕਹਿੰਦੇ ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਤੂੰ ਮਨਮਤੀਆ ਬਣ ਗਿਆ, ਤੂੰ ਗੁਰਮਤੀਆ ਨਹੀਂ ਬਣਿਆ। ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਮਨ ਦੀ ਮਤ ਲੈ ਕੇ ਤੇ ਤੇਰੀ ਐਸੀ ਹਾਲਤ ਹੋ ਰਹੀ ਹੈ, ਹੰਕਾਰ ਬਣ ਗਿਆ, ਹੰਕਾਰੀ ਹੋ ਗਿਆ।
ਤਿੰਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ।
ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਭੁਲਾਇਆ ਹੋਇਆ ਹੈ, ਕਿਉਂਕਿ ਮਾੜੇ ਕਰਮਾਂ ਕਰਕੇ। ਜਿਹੜਾ ਉਹ ਪਰਮਾਤਮਾ ਅਕਾਲ ਪੁਰਖ ਹੈ ਉਹ ਸਾਧ ਸੰਗਤ ਨਾ ਉਹਦੀ ਜਾਤ ਹੈ ਤੇ ਨਾ ਸਾਧ ਸੰਗਤ। ਇਸੇ ਤਰ੍ਹਾਂ ਜਿਹੜਾ ਮਨੁੱਖ ਹੈ ਜਿਹਨੂੰ ਭੁਲਾਇਆ ਹੋਇਆ ਹੈ ਤੇ ਨਾ ਉਹਦੀ ਕੋਈ ਜਾਤ ਰਹਿ ਜਾਂਦੀ ਤੇ ਨਾ ਪਾਤੀ ਰਹਿ ਜਾਂਦੀ, ਆਬਰੂ ਸਾਧ ਸੰਗਤ ਜੀ ਉਹਦੀ ਲੁੱਟੀ ਜਾਂਦੀ ਹੈ। ਤਾਂ ਗੁਰੂ ਬਾਣੀ ਵਿੱਚ ਕਥਨ ਉਹਦਾ, ਭਗਤ ਜਨਾ ਕਾ ਲੂੰਗਰਾ ਓਡ ਨਗਨ ਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪਤਕ ਹੋਈ। ਉਹਦੀ ਪਤਕ ਵੱਜ ਜਾਂਦੀ ਹੈ, ਸਾਕਤ ਮਨੁੱਖ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਭਾਵੇਂ ਰੇਸ਼ਮ ਦੇ ਕੱਪੜੇ ਵੀ ਕਿਉਂ ਨਾ ਪਾਏ। ਜਿਹੜਾ ਗੁਰਮੁਖ ਪਿਆਰਾ ਹੈ, ਜਿਹੜਾ ਸਾਧੂ ਮਹਾਤਮਾ, ਉਹਨਾਂ ਦਾ ਲੂੰਗਰਾ ਲੰਗੋਟੀ, ਉਹਨਾਂ ਦਾ ਲੂੰਗਰਾ ਹੀ ਸਾਧ ਸੰਗਤ, ਉਹਦੇ ਵਾਸਤੇ ਪਹਿਨ ਕੇ ਵੀ ਉਹ ਪਤ ਗਵਾਉਂਦੇ ਨਹੀਂ ਹੈ, ਨਾ ਉਹਨਾਂ ਦੀ ਗਵਾਚਦੀ ਹੈ। ਕਿਉਂਕਿ ਉਹ ਪਰਮਾਤਮਾ ਅਕਾਲ ਪੁਰਖ ਦਾ ਸਿਮਰਨ ਚੋਂ ਕਰਦੇ ਹੋਏ ਤੇ ਉਹਨਾਂ ਦੇ ਮਨ ਵਿੱਚ ਵਿਸ਼ੇ ਵਕਾਰ ਨਹੀਂ ਹੁੰਦੇ, ਇਹ ਵਾਸ਼ਨਾਵਾਂ ਨਹੀਂ ਹੁੰਦੀਆਂ। ਤੇ ਇਸ ਕਰਕੇ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾ ਤਿੰਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਉਹਦੀ ਨਾ ਕੋਈ ਜਾਤ ਰਹਿ ਜਾਂਦੀ ਨਾ ਪਤ। ਦਰਗਾਹ ਦੇ ਵਿੱਚ ਉਹਨੂੰ ਭਾਈ ਬਹੁਤ ਬੁਰੀ ਹਾਲਤ ਹੁੰਦੀ ਹੈ, ਤਸੀਹੇ ਮਿਲਦੇ ਹਨ, ਨਰਕਾਂ ਦੇ ਵਿੱਚ ਪਾਇਆ ਜਾਂਦਾ ਹੈ। ਜਿਹੜਾ ਪਾਪੀ ਮਨੁੱਖ ਹੈ, ਜਿਹੜਾ ਮਾਇਆ ਕਤਰ ਕਰਨ ਲੱਗਾ, ਕਿਸੇ ਨੂੰ ਵੇਖਦਾ ਨਹੀਂ ਹੈ, ਲੋਭੀ ਜੰਤ ਨਾ ਜਾਣੀ, ਭੱਖ ਭੱਖ ਸਭ ਖਾਏ। ਲੋਭੀ ਮਨੁੱਖ ਜਿਹੜਾ ਕੁਝ ਨਹੀਂ ਜਾਣਦਾ, ਭੱਖ ਜਿਹੜਾ ਭਖਣ ਵਾਲੀ ਚੀਜ਼ ਹੈ, ਭੱਖ ਨਾ ਭਖਣ ਵਾਲੀ ਸਭ ਕੁਝ ਖਾਈ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਲਾਲਚੀ ਮਨੁੱਖ ਜਿਹੜਾ ਹੈ ਉਹ ਮਨ ਵਿੱਚ ਸਾਧ ਸੰਗਤ ਉਹਦੇ ਮਨ ਵਿੱਚ ਸਦਾ ਲਾਲਚ ਰਹਿੰਦਾ, ਸਦਾ ਇੱਕ ਧਨ ਦੇ ਮਗਰ ਲੱਗਾ ਰਹਿੰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਹੈ ਕਿ ਆਪਣੇ ਮਨ ਦੀ ਮਤ ਲੈ ਕੇ ਭਾਈ ਤੇਰੀ ਹਾਲਤ ਬਹੁਤ ਬੁਰੀ ਹੈ, ਤੇ ਗੁਰੂ ਪਰਮਾਤਮਾ ਨੇ ਤੈਨੂੰ ਭੁਲਾਇਆ ਹੋਇਆ ਮਾੜੇ ਕਰਮਾਂ ਕਰਕੇ।
ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ।
ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਉਹਨੇ ਇੱਕ ਪੁਰਖ ਮਿਲਾਇਆ, ਜਿਹੜਾ ਪੁਰਖ ਪੂੰ ਜਿਹੜਾ ਨਰਕ ਰੱਖ ਰੱਖਿਆ ਕਰਨ ਵਾਲਾ, ਜਿਹੜਾ ਨਰਕਾਂ ਤੋਂ ਰੱਖਿਆ ਕਰਨ ਵਾਲਾ ਮੇਰਾ ਸਤਿਗੁਰੂ ਹੈ। ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਮੇਰੇ ਸਤਿਗੁਰੂ ਨੇ ਉਹ ਪੁਰਖ ਨੂੰ ਮਿਲਾ ਦਿੱਤਾ ਹੈ, ਉਹ ਜਿਹੜਾ ਪੁਰਖ ਅਕਾਲ ਪੁਰਖ ਹੈ, ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ। ਉਹ ਪੁਰਖ ਜਿਹੜਾ ਹੈ, ਉਸ ਪੁਰਖ ਨੂੰ ਮੇਰੇ ਸਤਿਗੁਰੂ ਨੇ ਮਿਲਾ ਦਿੱਤਾ ਹੈ। ਇੱਕੋ ਸੱਜਣ ਸੋਏ, ਮੇਰਾ ਗੁਰੂ ਹੀ ਸੱਜਣ ਹੈ। ਗੁਰਮੁਖੋ ਦੁਨੀਆਦਾਰੀ ਦੇ ਸੱਜਣ ਜਿਹੜੇ ਹੈ, ਕੁਝ ਚਿਰ ਵਾਸਤੇ ਜੇ ਕਿਸੇ ਨਾਲ ਬੁਰਾ ਕਰ ਦੋ, ਜੇ ਕਿਸੇ ਨਾਲ ਕੌੜਾ ਬੋਲ ਦੋ, ਤੇ ਉਹ ਸਾਧ ਸੰਗਤ ਜੀ ਉਸ ਮਨੁੱਖ ਨੂੰ ਉਹਨੂੰ ਸਾਧ ਸੰਗਤ ਜੀ ਵਿਛੜ ਜਾਂਦੇ ਆ, ਟੁੱਟ ਜਾਂਦੇ ਆ ਯਾਰੀਆਂ ਦੋਸਤੀਆਂ ਸੱਜਣਤਾਈਆਂ। ਪਰ ਇੱਕ ਗੁਰੂ ਇੱਕੋ ਇੱਕ ਸੱਜਣ ਹੈ ਜਿਹਦੇ ਨਾਲ ਮਿਲਾਪ ਕਰਕੇ ਤੇ ਸਤਿਗੁਰ ਦੀ ਰਹਿਮਤ ਹੋ ਜਾਂਦੀ ਹੈ। ਤੋ ਕੈਸੀ ਰਹਿਮਤ ਹੁੰਦੀ ਅੱਗੇ ਦੱਸਦੇ ਹਨ।
ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹੋਮੈ ਰੋਏ।
ਸਤਿਗੁਰੂ ਧੰਨ, ਸਤਿਗੁਰੂ ਧੰਨ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਐਸੇ ਸ਼ਹੀਦਾਂ ਦੇ ਸਰਤਾਜ। ਸਤਿਗੁਰ ਦੀ ਜਿਹੜੀ ਬਾਣੀ ਹੈ ਗੁਰਮੁਖੋ, ਇੱਕ ਇੱਕ ਤੁਕ ਇੱਕ ਇੱਕ ਅੱਖਰ ਜੇ ਕਿਤੇ ਸਾਧ ਸੰਗਤ ਜੀ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰ ਲਈਏ ਨਾ, ਤੇ ਮਨ ਵਿੱਚ ਧੱਸਦੀ ਜਾਂਦੀ ਹੈ, ਪਤਾ ਲੱਗਦਾ ਹੈ ਗੁਰੂ ਕੀ ਕਹਿ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਸਿੱਧੇ ਦੇ ਸਿੱਧਾ ਜਿਹਾ ਬਚਨ ਕਰ ਰਹੇ ਹਨ। ਮਾਰੇ ਕਹਿੰਦੇ ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹੋਮੈ ਰੋਏ। ਮਨੁੱਖ ਜਿਹੜਾ ਹੈ ਸਾਧ ਸੰਗਤ ਜੀ ਹਉਮੈ ਦੇ ਵਿੱਚ ਆਇਆ ਹੋਇਆ ਤੇ ਕੀ ਰੋ ਰਿਹਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇੱਕੋ ਇੱਕ ਪਰਮਾਤਮਾ ਹਰ ਜਨ ਕਾ ਰਾਖਾ ਏਕ ਹੈ। ਹਰੀ ਦਾ ਜਿਹੜਾ ਜਨ ਹੈ ਨਾ ਗੁਰਮੁਖੋ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ਨਾ ਹੈ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਹਰੀ ਅਕਾਲ ਪੁਰਖ ਵਾਹਿਗੁਰੂ ਤੇ ਉਹਦਾ ਜਨ ਜਿਹੜਾ ਇੱਕੋ ਹੀ ਸਰੂਪ ਹੈ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕ ਹੈ। ਤੇ ਫਿਰ ਜਿਹੜਾ ਉਹਨਾਂ ਦਾ ਜਨ ਬਣ ਗਿਆ ਗੁਰੂ ਦਾ, ਤੇ ਉਹ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਜਾਂਦਾ ਹੈ। ਉਹਦੇ ਵਿੱਚ ਸਾਧ ਸਿੰਘ ਕੋਈ ਬਿਭ ਵਿਚਾਰ ਨਹੀਂ ਰਹਿੰਦੀ, ਕੋਈ ਦੂਸਰੀ ਵਿਚਾਰ ਨਹੀਂ ਰਹਿੰਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਰ ਜਨ ਕਾ ਰਾਖਾ ਏਕ ਹੈ, ਕਿਆ ਮਾਨਸ ਹੋਮੈ ਰੋਇ, ਕਾਹਦੀ ਹੋਮੈ ਕਰੀ ਫਿਰਦਾ, ਕਿਹੜੀ ਹੋਮੇ ਵਿੱਚ ਪਿਆ ਹੋਇਆ ਕਿ ਮੈਂ ਬੜਾ ਤਕੜਾ, ਮਤਲਬ ਬਹੁਤ ਤਕੜੀ ਚੀਜ਼ ਹੈ, ਮੇਰੇ ਕੋਲ ਬੜਾ ਧਨ ਪਦਾਰਥ, ਮੇਰੇ ਕੋਲ ਬਹੁਤ ਕੁਛ ਹੈ। ਮਹਾਰਾਜ ਨੇ ਪਿੱਛੇ ਤਾਂਹੀਓ ਇਹ ਤਾਂ ਦੱਸਿਆ ਕਿ ਇਸੇ ਤਰ੍ਹਾਂ ਭਾਈ ਜਿਹੜੀ ਮਾਇਆ ਇਕੱਤਰ ਕਰ ਰਹੇ ਹੈ ਗੁਰਮੁਖਾ, ਇਹ ਮਾਇਆ ਬਹੁਤਾ ਚਿਰ ਤੇਰੇ ਨਾਲ ਨਹੀਂ ਰਹਿਣੀ, ਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬਦਵਾਵਾਂ ਨਾ ਲਿਆ ਕਰ, ਸਾਰਿਆਂ ਦੀ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਸਾਰਿਆਂ ਦੀਆਂ ਦੁਆਵਾਂ ਲਿਆ ਕਰ। ਤੇ ਜਦੋਂ ਦੁਆਵਾਂ ਲਵੇਗਾ ਉਦੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਐਸੀ ਰਹਿਮਤ ਹੋ ਜਾਵੇਗੀ, ਇੱਕੋ ਇੱਕ ਪੁਰਖ ਪਰਮਾਤਮਾ ਨੂੰ ਗੁਰੂ ਮਿਲਾ ਦੇਵੇਗਾ, ਤੇ ਹਰੀ ਦੇ ਜਨ ਦਾ ਰਾਖਾ ਇੱਕ ਪਰਮਾਤਮਾ ਹੈ, ਤੇ ਹਉਮੈ ਦੇ ਵਿੱਚ ਕਿਉਂ ਤੂੰ ਭਾਈ ਰੋ ਰਿਹਾ, ਕਿਉਂ ਤਦਾਕਾਰ ਹੋ ਰਿਹਾ ਹਉਮੈ ਵਿੱਚ।
ਜੋ ਹਰਜਨ ਭਾਵੈ ਸੋ ਕਰੇ, ਦਰ ਫੇਰ ਨਾ ਪਾਵੈ ਕੋਈ।
ਵਾਹਿਗੁਰੂ, ਧੰਨ ਸਤਿਗੁਰੂ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਹਰੀ ਦਾ ਜਨ ਦਾ ਰਾਖਾ ਇੱਕੋ ਪਰਮਾਤਮਾ ਅਕਾਲ ਪੁਰਖ ਹੈ, ਤੇ ਜੋ ਹਰ ਜਨ ਭਾਵ ਹੈ ਸੋ ਕਰੇ, ਜੋ ਹਰੀ ਦੇ ਜਨ ਨੂੰ ਭਾਉਂਦਾ ਉਹ ਕਰਿਆ ਕਰ ਭਾਈ ਗੁਰਸਿੱਖਾ। ਤੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਦਰ ਫੇਰ ਨਾ ਪਾਵੈ ਕੋਏ। ਦਰ ਦਰਗਾਹ ਦੇ ਵਿੱਚ ਸਾਧ ਸੰਗਤ ਜੀ, ਫੇਰ, ਫੇਰ ਦਾ ਮਤਲਬ ਹੈ ਫੇਰਾ, ਮੁੜ ਕੇ ਦੁਬਾਰਾ ਇੱਥੇ ਆਣ ਕੇ ਸੰਸਾਰ ਦੇ ਵਿੱਚ ਮੁੜ ਕੇ ਤੈਨੂੰ ਜਾਣਾ ਨਹੀਂ ਪਵੇਗਾ। ਫੇਰ ਦਾ ਮਤਲਬ ਹੈ ਫੇਰਾ, ਦਰ ਫੇਰ ਨਾ ਪਾਵੈ ਕੋਏ, ਦਰ ਦਰਗਾਹ ਦੇ ਵਿੱਚ ਮੁੜ ਕੇ ਦੁਬਾਰਾ ਫੇਰਾ ਨਹੀਂ ਤੈਨੂੰ ਪਾਉਣਾ ਪਵੇਗਾ। ਜੋ ਹਰ ਜਨ ਭਾਵੈ ਸੋ ਕਰੇ, ਜੋ ਹਰੀ ਦਾ ਜਨ ਹੈ, ਜੋ ਸਤਿਗੁਰ ਸੱਚੇ ਪਾਤਸ਼ਾਹ ਤਤ ਬੇਤੀਆਂ ਰੂਹਾਂ, ਤੇ ਜੇ ਗੁਰਮੁਖੋ ਸਤਸੰਗਤ ਕਰਕੇ ਜੋ ਗੁਰੂ ਸਾਨੂੰ ਬਖਸ਼ਿਸ਼ ਕਰ ਰਿਹਾ, ਉਸ ਤਰੀਕੇ ਨਾਲ ਸਰਵਣ ਕਰਕੇ ਕੰਨਾਂ ਦੇ ਨਾਲ, ਤੇ ਜੇ ਉਹ ਕਰਾਂਗੇ ਤੇ ਫੇਰ ਸਤਿਗੁਰ ਦੀ ਰਹਿਮਤ ਹੋ ਜਾਵੇਗੀ।
ਨਾਨ ਕਰਤਾ ਰੰਗ ਹਰ, ਸਭ ਜਗ ਮੈਂ ਚਾਨਣ ਹੋਏ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕਰਦੇ, ਨਾਨਕ ਰੱਤਾ ਰੰਗ ਹਰ, ਰੱਤਾ ਦਾ ਮਤਲਬ ਤਦਾਕਾਰ, ਰੰਗ ਦਾ ਮਤਲਬ ਪਿਆਰ, ਰੰਗ ਦੇ ਅਰਥ ਕਈ ਹਨ ਸਾਧ ਸੰਗਤ ਜੀ, ਰੰਗ ਦਾ ਮਤਲਬ ਇੱਥੇ ਬਣਦਾ ਪਿਆਰ, ਹਰੀ ਦੇ ਪਿਆਰ ਦੇ ਵਿੱਚ, ਰੰਗ ਦੇ ਵਿੱਚ ਰਚਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕੇ ਨਾਨਕ ਰੱਤਾ ਰੰਗ ਹਰ, ਸਭ ਜਗ ਮੈਂ ਚਾਨਣ ਹੋਏ, ਫਿਰ ਸਾਰੇ ਜਗ ਵਿੱਚ ਭਾਈ ਗੁਰਸਿੱਖਾ ਤੈਨੂੰ ਚਾਨਣ ਹੋ ਜਾਵੇਗਾ, ਤੈਨੂੰ ਪਤਾ ਲੱਗ ਜਾਵੇਗਾ ਕਿ ਉਹ ਪਰਮਾਤਮਾ ਕੈਸਾ ਹੈ, ਉਸ ਪਰਮਾਤਮਾ ਅਕਾਲ ਪੁਰਖ ਕਿਆ ਕਿਆ ਕਾਰਜ ਕਰਦਾ ਹੈ ਸੰਸਾਰ ਦੇ ਵਿੱਚ ਰਹਿ ਕੇ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਜੀਵਾਂ ਨੂੰ ਪਾਲ ਰਿਹਾ ਹੈ, ਤੇ ਤੇਰੇ ਤੇਰੇ ਅੰਦਰ ਹਿਰਦੇ ਦੇ ਵਿੱਚ ਉਹਦਾ ਚਾਨਣ ਹੋ ਜਾਵੇਗਾ, ਤੇ ਉਹਦੇ ਰੰਗ ਦੇ ਰੱਤੇ ਦੇ ਵਿੱਚ ਜਦੋਂ ਪਿਆਰ ਦੇ ਵਿੱਚ ਰਤਿਆ ਗਿਆ।
ਸ੍ਰੀ ਰਾਗ ਮਹੱਲਾ ਪੰਜਵਾਂ,
ਸ੍ਰੀ ਰਾਗ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਪਿਤਾ ਕਥਨ ਕਰਦੇ ਹਨ।
ਮਨ ਬਿਲਾਸ ਬਹੁ ਰੰਗ ਕਣਾ, ਦ੍ਰਿਸ਼ਟ ਭੂਲ ਖੁਸ਼ੀਆਂ।
ਵਾਹਿਗੁਰੂ ਵਾਹਿਗੁਰੂ, ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਮਨ ਬਿਲਾਸ ਬਹੁ ਰੰਗ ਕਣ, ਮਨ ਜਿਹੜਾ ਬਿਲਾਸ ਕੌਤਕਾਂ ਦੇ ਵਿੱਚ, ਬਹੁ ਰੰਗ ਬਹੁਤਿਆਂ ਰੰਗਾਂ ਵਿੱਚ ਘਣਾ, ਬਹੁਤ ਜ਼ਿਆਦਾ ਹੀ ਤਦਾਕਾਰ ਹੋਇਆ। ਦ੍ਰਿਸ਼ਟ ਭੂਲ ਖੁਸ਼ੀਆਂ, ਦ੍ਰਿਸ਼ਟੀ ਦੇ ਵਿੱਚ ਸਾਧ ਸੰਗਤ ਜੀ ਭੁੱਲ ਕੇ ਤੇ ਖੁਸ਼ੀਆਂ ਵਾਲੇ ਪਾਸੇ ਲੱਗ ਗਏ, ਕਿ ਦੁਨੀਆਦਾਰੀ ਦੇ ਪਦਾਰਥਾਂ ਵਾਲੇ ਪਾਸੇ ਲੱਗ ਗਏ, ਇੱਧਰ ਤੇਰਾ ਧਿਆਨ ਹੋ ਗਿਆ ਹੈ।
ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਜੇ ਪਰਿਆ।
ਸੋ ਸਾਧ ਸੰਗਤ ਜੀ, ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀ, ਤੋ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਛਤਰ ਧਾਰ, ਜਿਨ੍ਹਾਂ ਨੇ ਛਤਰ, ਜਿਹੜੇ ਸਾਧ ਸੰਗ 12 ਜੋਜਨ ਛਤਰ ਚਲਾ ਤਾ, ਦੇਹੀ ਗਿਰਜ ਨਾ ਖਾਈ। ਬਾਹਰੀ ਪਾਠ ਦੂਸਰਾ ਹੈ, ਜੇ ਆਪਾਂ ਦੂਸਰੇ ਪਾਠਾਂ ਦੀ ਗੱਲ ਕਰਦੇ ਉਹਦੇ ਚ ਦੇਹੀ ਗਿਰਜ ਨਾ ਖਾਈ, ਲੇਕਿਨ ਦਮਦਮੀ ਟਕਸਾਲ ਦਾ ਸੰਪਰਦਾਇ ਪਾਠ ਹੈ ਦੇਹੀ ਗਿਰਜ ਨਾ ਖਾਈ, ਕਿਉਂਕਿ ਦਰਯੋਧਨ ਜਿਹੜਾ ਸੀ 12 ਯੋਜਨ ਛਤਰ ਚਲਾ ਥਾ। 12 ਯੋਜਨ ਛਤਰ ਚੱਲਣ ਦਾ ਮਤਲਬ ਇਹ ਹੈ ਕਿ ਸਾਧ ਸੰਗਤ ਜੀ ਇੰਨੇ ਰਾਜੇ ਉਹਦੇ ਅਧੀਨ ਸਨ ਕਿ ਧੁੱਪ ਸੀ, ਤੇ ਜਦੋਂ ਉਸ ਵਕਤ ਭੀਸ਼ਮ ਪਿਤਾਮਾ ਨੇ ਇਹ ਗੱਲ ਕਹੀ ਕਿ ਮੈਨੂੰ ਆਣ ਕੇ ਮਿਲ ਜਾਵੇ ਦੁਰਯੋਧਨ, ਤਾਂ ਜਦੋਂ ਮਿਲਣ ਗਿਆ ਤੇ ਉਹ ਰਾਜੇ ਉਹਨੇ ਜਿੰਨੇ ਉਹਦੇ ਗੁਲਾਮ ਸਨ ਨਾ, ਉਹਨਾਂ ਨੇ ਛਤਰਾਂ ਦੀ ਛਾਂ ਕੀਤੀ, ਉਹਨਾਂ ਦੇ ਛਤਰਾਂ ਦੀ ਛਾਂ ਦੇ ਥੱਲੇ 12 ਯੋਜਨ ਤੱਕ ਤੁਰਿਆ ਹੈ ਸਾਧ ਸੰਗਤ। ਇੰਨੇ ਬਾਦਸ਼ਾਹ ਉਹਨੇ ਆਪਣੇ ਗੁਲਾਮ ਕਰ ਲਏ ਸਨ, ਏਡਾ ਤਕੜਾ ਬਾਦਸ਼ਾਹ ਸੀ। ਤਾਂ ਸਾਧ ਸੰਗਤ, ਗੁਰਬਾਣੀ ਦੇ ਵਿੱਚ ਆਉਂਦਾ ਦੇਹੀ ਗਿਰਜ ਨਾ ਖਾਈ, ਗਿਰਜ ਨੇ ਵੀ ਉਹਦੀ ਦੇਹ ਨਹੀਂ ਖਾ ਸਕੀ ਕਿਉਂਕਿ ਜੇ ਵਜਰ ਬਣ ਗਈ ਸੀ ਉਹਦੀ। ਜੇ ਉਸਨੇ ਸਾਧ ਸੰਗਤ ਪੁੱਛਿਆ ਕਿ ਮੈਨੂੰ ਇਸ ਵਕਤ ਸਵੇਰੇ ਭੀਮ ਸੈਨ ਦੇ ਨਾਲ ਮੇਰਾ ਯੁੱਧ ਹੈ, ਉਹਨੇ ਮੈਨੂੰ ਮਾਰ ਦੇਣਾ, ਮੇਰਾ ਸਰੀਰ ਤਕੜਾ ਕਿੱਦਾਂ ਹੋਵੇ। ਮੈਂ ਆਖਿਆ ਤੇਰੀ ਜਿਹੜੀ ਮਾਤਾ ਹੈ ਨਾ, ਜਦੋਂ ਤੇਰੇ ਪਿਤਾ ਨਾਲ ਉਹਨੇ ਵਿਆਹ ਕੀਤਾ ਉਦੋਂ ਤੋਂ ਐਸਾ ਸੱਤ ਰੱਖਿਆ, ਉਹਨੇ ਆਪਣੀਆਂ ਵੀ ਅੱਖਾਂ ਦੇ ਪੱਟੀ ਬੰਨ ਲਈ। ਜੇ ਮੇਰਾ ਪਤੀ ਇੰਨਾ ਤੇ ਮੈਂ ਵੀ ਨਹੀਂ ਵੇਖਾਂਗੀ। ਐਡੀ ਭਗਤੀ ਵਾਲੀ ਉਹ ਰੂਹ ਹੈ, ਜਦੋਂ ਤੂੰ ਆਪਣਾ ਸਰੀਰ ਦੇ ਵਿੱਚੋਂ ਸਾਰੇ ਕੱਪੜੇ ਉਤਾਰ ਕੇ ਉਹਦੇ ਸਾਹਮਣੋਂ ਦੀ ਜਦੋਂ ਲੰਘੇਗਾ ਨਾ, ਤੇ ਉਸ ਵਕਤ ਤੇਰੀ ਸਰੀਰ ਬੱਜਰ ਹੋ ਜਾਵੇਗਾ ਜਦੋਂ ਅੱਖਾਂ ਦੇ ਅੱਗੋਂ ਪੱਟੀ ਖੋਲੇਗੀ। ਤਾਂ ਉਸ ਵਕਤ ਫਿਰ ਕ੍ਰਿਸ਼ਨ ਨੇ ਸੋਚਿਆ ਵੀ ਜੇ ਤੇ ਏਦਾਂ ਬੱਜਰ ਹੋ ਗਿਆ ਤੈਨੂੰ ਮਾਰ ਹੀ ਨਹੀਂ ਕੋਈ ਸਕੇਗਾ। ਉਹਨੇ ਆਖਿਆ ਤੂੰ ਮਾਂ ਦੇ ਸਾਹਮਣੇ ਏਦਾਂ ਜਾਵੇਂਗਾ, ਚੰਗਾ ਤੂੰ ਨੌਜਵਾਨ ਹੈ, ਪੁੱਤਰ ਹੈ ਮਾਤਾ ਦਾ, ਤੇ ਅਲਫ ਨੰਗਾ ਹੀ ਜਾਵੇਂਗਾ। ਇਸ ਕਰਕੇ ਉਹਨੇ ਕੇਲੇ ਦਾ ਪੱਤਰਾ ਸਾਧ ਸੰਗਤ ਜੀ ਆਪਣੇ ਇਸੇ ਤਰ੍ਹਾਂ ਨਗੇਜ ਕੱਜ ਲਿਆ ਸੀ ਤੇ ਉਥੇ ਦ੍ਰਿਸ਼ਟੀ ਨਾ ਪੈਣ ਕਰਕੇ ਬਾਕੀ ਸਾਰਾ ਬੱਜਰ ਦੀ ਹੋ ਗਈ ਸੀ ਦੇਹੀ। ਤਾਂ ਫਿਰ ਕ੍ਰਿਸ਼ਨ ਨੇ ਇਸ਼ਾਰਾ ਭੀਮ ਸੈਨ ਨੂੰ ਕੀਤਾ ਵੀ ਪੱਟ ਵੱਲ ਇਸ਼ਾਰਾ ਕੀਤਾ ਵੀ ਇੱਥੇ ਗੁਰਜਮਾਰ ਤਾਂ ਮਰੇਗਾ ਉਦਾਂ ਨਹੀਂ ਮਰੇਗਾ। ਫਿਰ ਉਹ ਮਰਿਆ ਤੇ ਪੱਥਰ ਦੀ ਦੇਹੀ ਨੂੰ ਕਿਹੜੀ ਗਿਰਜ ਨੇ ਖਾ ਜਾਣਾ ਸੀ ਸਾਧ ਸੰਗਤ। ਇਸ ਕਰਕੇ ਸੰਪਰਦਾਇ ਪਾਠ ਹੈ ਤੇ ਦੇਹੀ ਗਿਰਜ ਨਾ ਖਾਈ। ਬਾਰਾਂ ਯੋਜਨ ਛੱਤਰ ਚੱਲਿਆ ਥਾ, ਦੇਹੀ ਗਿਰਜ ਨਾ ਖਾਈ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਛਤਰਪਤ ਪਾਤਸ਼ਾਹੀਆਂ ਵਿੱਚ ਸਹਿਸੇ ਭਰੀਆਂ। ਤੇ ਸਾਧ ਸੰਗਤ ਜੀ ਇੱਥੇ ਪਾਠ ਦਾ ਸ਼ਾਇਦ ਕੋਈ ਮਿਸਟੇਕ ਹੋਵੇਗੀ ਤਾਂ ਸਾਧ ਸੰਗਤ ਇੱਥੇ ਵਿੱਚ ਸਹਿਜੇ ਭਰੀਆਂ। ਤੇ ਇਸ ਤਰ੍ਹਾਂ ਪਾਠ ਸ਼ਾਇਦ ਅੱਜ ਤੱਕ ਦਾਸ ਨੇ ਤਾਂ ਹੀ ਸੁਣਿਆ ਵਿੱਚ ਸਹਿਸੇ ਭਰੀਆਂ। ਲੱਖ ਜਿਹੜੀਆਂ ਖੁਸ਼ੀਆਂ ਹਨ ਇਹ ਬਾਦਸ਼ਾਹੀਆਂ ਜਿਹੜੀਆਂ ਇਹ ਸਾਧ ਸੰਗਤ ਜੀ ਇਸੇ ਸੰਸੇ ਦੇ ਵਿੱਚ ਪਈਆਂ ਹੋਈਆਂ ਹਨ।
ਪਾਈ ਰੇ ਸੁਖ ਸਾਧ ਸੰਗ ਪਾਇਆ।
ਹੁਣ ਰਹਾਉ ਦੀਆਂ ਤੁਕਾਂ ਚ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਭਾਈ ਹੈ ਗੁਰਸਿੱਖ ਹੈ ਪ੍ਰਾਣੀ, ਅਸਲ ਦੇ ਵਿੱਚ ਸੁਖ ਜਿਹੜਾ ਉਹ ਸਤਸੰਗਤ ਵਿੱਚ ਹੈ। ਦੁਨੀਆਦਾਰੀ ਦੇ ਜਿੰਨੇ ਵੀ ਪਦਾਰਥ ਆਪਾਂ ਵਰਤ ਰਹੇ ਹਾਂ, ਜੋ ਵੀ ਕਰ ਰਹੇ ਹਾਂ ਸਾਧ ਸੰਗਤ ਜੀ, ਉਹ ਜ਼ਰੂਰਤ ਹੈ, ਕਮਜ਼ੋਰੀ ਨਹੀਂ। ਕਮਜ਼ੋਰੀ ਕਰਕੇ ਜੇ ਉਹਨੂੰ ਇਕੱਤਰ ਕਰਨ ਲੱਗ ਪਵੋਗੇ ਤੁਹਾਡਾ ਧਿਆਨ ਉਧਰਲੇ ਪਾਸੇ ਲੱਗ ਜਾ। ਗੁਰੂ ਨੇ ਕਮਜ਼ੋਰੀ ਵਾਲੇ ਪਾਸੇ ਨਹੀਂ ਕਿਹਾ, ਜ਼ਰੂਰਤ ਹੈ। ਮਾਇਆ ਜ਼ਰੂਰਤ ਹੈ, ਕੱਪੜਾ ਹੈ ਜ਼ਰੂਰੀ ਹੈ, ਮਕਾਨ ਜ਼ਰੂਰੀ ਹੈ, ਸਾਧ ਸੰਗਤ ਜੀ ਬਿਜ਼ਨਸ ਜ਼ਰੂਰੀ, ਕਾਰੋਬਾਰ ਜ਼ਰੂਰੀ ਹੈ, ਸਵਾਰੀ ਜ਼ਰੂਰੀ ਹੈ, ਤੇ ਸਭ ਕੁਝ ਜ਼ਰੂਰਤ ਹੈ। ਇਹਦੇ ਕਰਕੇ ਮਾਇਆ ਜ਼ਰੂਰਤ ਇਕੱਤਰ ਕਰਨੀ ਹੈ। ਲੇਕਿਨ ਇਹ ਨਹੀਂ ਹੈ ਕਿ ਕਮਜ਼ੋਰੀ ਹੋ ਜਾਣੀ ਵੀ ਭਾਵ ਕੇ ਜੇ ਕਿਸੇ ਸ਼ਾਹੂਕਾਰ ਨੇ ਪੁੱਛਿਆ ਆਪਣੇ ਮਨੀਮ ਨੂੰ ਜੀ ਆਹ ਜਿਹੜੀ ਮੇਰੇ ਕੋਲ ਧਨ ਦੌਲਤ ਹੈ ਇਹ ਕਿੰਨਾ ਕੁ ਹੈ, ਉਹ ਕਹਿੰਦਾ ਜੀ ਇਹ ਤਾਂ ਇੰਨਾ ਧਨ ਦੌਲਤ ਤੁਹਾਡੇ ਕੋਲ ਹੈ, ਤੁਹਾਡੀ ਕੋਲਾਂ 100 ਕੁਲ ਖਾ ਜਾਵੇ ਨਾ 100 ਪੀੜ੍ਹੀ, ਤੇ ਤਾਂ ਵੀ ਇਸੇ ਤਰ੍ਹਾਂ ਭਾਵ ਉਹਨਾਂ ਕੋਲ ਮੁੱਕਣ ਵਾਲੀ ਨਹੀਂ। ਕਹਿੰਦਾ ਫਿਰ 100 ਪੀੜ੍ਹੀ ਖਾਊਗੀ, 121 ਦਾ ਕੀ ਹਾਲ ਹੋਵੇਗਾ, ਉਹਦੇ ਵਾਸਤੇ ਵੀ ਜੋੜ ਲਾ। ਜਿਹੜੀ ਐਸੀ ਹਾਲਤ ਹੈ ਜੀ ਦੀ, ਉਹਦੇ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਆ, ਜਿਹਦੇ ਮਨ ਵਿੱਚ ਬਹੁਤ ਜਾਈ ਹੈ ਸਾਧ ਸੰਗਤ ਦੀ ਭਾਵਨਾ ਹੈ, ਇਸ ਤਰ੍ਹਾਂ ਦੀ ਮਾਇਆ ਦੇ ਮਗਰੀ ਲੱਗਾ ਹੋਇਆ ਹੈ, ਤਾਂ ਉਸ ਵਕਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਇਹ ਸਾਰਾ ਕੁਝ ਪਾਈ ਰੇ ਸੁਖ ਸਾਧ ਸੰਗ ਪਾਇਆ। ਸਤਸੰਗਤ ਜੇ ਪ੍ਰਾਪਤ ਕਰੇਗਾ ਤਾਂ ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਚਾਰ ਪਦਾਰਥ ਜੇ ਕੋ ਮੰਗ ਹੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਦੈ ਸਾਧ ਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਹਉਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾ ਕੇ ਬਲ ਬਲ ਜਸ। ਗੁਰੂ ਸਾਹਿਬ ਜੀ ਬਚਨ ਕਰ ਵੀ ਜੇ ਜੀਵ ਤੂੰ ਚਾਹੁੰਦਾ ਹੈ ਚਾਰ ਪਦਾਰਥ ਕਿਹੜੇ? ਧਰਮ, ਅਰਥ, ਕਾਮ ਤੇ ਮੋਖ। ਧਰਮ ਜਿਹੜਾ ਹੈ ਧਰਮੀ ਹੋਣਾ, ਅਰਥ ਦਾ ਮਤਲਬ ਹੈ ਬਭੂਤੀ ਧਨ, ਤੇ ਅਰਥ ਕਾਮ ਦਾ ਮਤਲਬ ਹੈ ਕਾਮਨਾ ਜਿਹੜੀਆਂ ਮੰਨਦੀਆਂ, ਮੋਖ ਦਾ ਮਤਲਬ ਹੈ ਮੁਕਤੀ। ਇਹ ਚਾਰ ਪਦਾਰਥ ਮੰਨੇ ਗਏ ਦੁਨੀਆਂ ਦੇ ਵਿੱਚ, ਚਾਰ ਪਦਾਰਥ ਗੁਰੂ ਸਾਹਿਬ ਕਹਿੰਦੇ ਜੇ ਤੂੰ ਚਾਹੁੰਦਾ ਹੈ ਤੇ ਸਤਸੰਗਤ ਵਿੱਚ ਆ ਜਾ। ਤਾਂ ਹੀ ਗੁਰੂ ਸਾਹਿਬ ਕਹਿੰਦੇ ਭਾਈ ਰੇ ਸੁਖ ਸਾਧ ਸੰਗ ਪਾਇਆ। ਅਸਲ ਸੁਖ ਜਿਹੜਾ, ਤਾਂ ਹੀ ਗੁਰੂ ਅਰਜਨ ਦੇਵ ਸਤਿਗੁਰੂ ਪਿਤਾ ਜੀ ਕਥਨ ਕਰਦੇ ਹਨ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਕਿਓ, ਕਰ ਬੈਠੋ ਬਿਸਰਾਮ। ਮਨ ਮੇਰਾ ਧਾਈਆਂ ਤੋਂ ਛੁੱਟ ਗਿਆ, ਐਸੀ ਮੇਰੀ ਰਹਿਮਤ ਹੋ ਗਈ ਹੈ ਗੁਰੂ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਐ ਜੀਵ ਹੈ ਗੁਰਸਿੱਖ ਐ ਪ੍ਰਾਣੀ ਸਤਸੰਗਤ ਵਿੱਚ ਹੀ ਸੁਖ ਪ੍ਰਾਪਤ ਹੈ।
ਲਿਖਿਆ ਲੇਖ ਤਿੰਨ ਪੁਰਖ ਵਿਧਾਤਾ, ਦੁੱਖ ਸਹਿਸਾ ਮਿਟ ਗਿਆ।
ਦੇਖ ਲਓ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਨੇ ਲਿਖਿਆ ਹੋਇਆ ਲੇਖ ਸੀ ਨਾ, ਪੁਰਖ ਵਿਧਾਤੇ ਦੁੱਖ ਸਹਿਸਾ ਮਿਟ ਗਿਆ। ਇਹਦੇ ਵਿੱਚ ਸਾਧ ਸੰਗਤ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਸਤਸੰਗਤ ਦੀ ਮਹਾਨਤਾ ਦੱਸੀ। ਜੇ ਰਾਜਾ ਸ਼ਕੇਤ ਮੰਡੀ ਦਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਆਇਆ ਤੇ ਆਣ ਕੇ ਜਦੋਂ ਗੁਰਸਿੱਖ ਦੱਖਣੀ ਓਅੰਕਾਰ ਦੀ ਪੰਜ ਗ੍ਰੰਥਾਂ ਨਿਤਨੇਮ ਕਰ ਰਿਹਾ ਸੀ, ਉਹਦੇ ਵਿਚ ਟੁੱਕ ਆਈ ਹੈ, ਮੇਟ ਨਾ ਸਖੀ ਹੇ ਸਖੀ ਜੋ ਲਿਖਿਆ ਕਰਤਾਰ। ਇਹ ਅਟਲ ਹੈ, ਅਟਲ ਸਚਿਆਈ ਹੈ, ਗੁਰੂ ਦੀ ਬਾਣੀ ਸੱਚ ਹੈ। ਤੋ ਸਾਧ ਸੰਗਤ ਜੀ, ਜਦੋਂ ਭਾਈ ਕਲਿਆਣਾ ਜੀ ਲੈ ਕੇ ਆਏ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸੁਖਮਨੀ ਸਾਹਿਬ ਦੇ ਵਿਆਸੀ, ਤਾਂ ਉਹਨਾਂ ਨੇ ਸਾਧ ਸੰਗਤ ਜੀ ਜਦੋਂ ਰਾਜੇ ਨੇ ਕਿਹਾ ਕਿ ਇਹ ਤਾਂ ਮੇਟ ਨਾ ਸਕੀ ਹੇ ਸਖੀ ਜੋ ਲਿਖਿਆ ਕਰਤਾਰ, ਗੁਰੂ ਸਾਹਿਬ ਨੇ ਕਿਹਾ ਕਿ ਮਿਟ ਨਹੀਂ ਸਕਦਾ, ਜੋ ਕਰਤੇ ਨੇ ਲਿਖ ਦਿੱਤਾ ਹੈ, ਤੇ ਮੈਂ ਤੇ ਮਿਟਾਉਣ ਵਾਸਤੇ ਆਇਆ ਸਤਸੰਗਤ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ, ਤੇ ਇਹ ਕਿਸ ਤਰ੍ਹਾਂ ਮਿਟੇਗਾ? ਤਾਂ ਉਸ ਵਕਤ ਕਹਿੰਦਾ ਵੀ ਮੈਂ ਹੁਣ ਵਾਪਸ ਚਲੇ ਜਾਂਦਾ, ਮਿਟ ਤੇ ਸਕੇਗਾ ਨਹੀਂ। ਤੇ ਵਾਪਸ ਜਾਣ ਲੱਗਾ ਤਾਂ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਭਾਈ ਕਲਿਆਣਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ ਉਹ ਰਾਜਾ ਮੰਡੀ ਦਾ ਜਾ ਰਿਹਾ। ਕਹਿੰਦੇ ਕਿਉਂ? ਕਹਿੰਦੇ ਜੀ ਆਹ ਧੁੱਕ ਪੜੀ ਸੀ। ਕਹਿੰਦੇ ਅੱਛਾ, ਉਹਨੂੰ ਕਹਿ ਦੋ ਰਾਤ ਰਹਿ ਜਾ, ਆਰਾਮ ਕਰ ਲੈ, ਸੁਬਾਹ ਚਲੇ ਜਾਵੇ। ਸਤਿਬਚਨ ਜੀ ਕਹਿ ਦਿੱਤਾ ਵੀ ਰਾਤ ਰਹੋ। ਸਤਿਬਚਨ ਰਾਤ ਰਹਿ ਪਿਆ। ਰਾਤ ਸੁਪਨੇ ਚ ਕੀ ਵੇਖਦਾ ਹੈ ਸਾਧ ਸੰਗਤ ਜੀ? ਇਸ ਤਰ੍ਹਾਂ ਕਮੀਆਂ ਦੇ ਘਰ, ਭੰਗੀਆਂ ਦੇ ਘਰ ਉਹਨੇ ਜਨਮ ਲਿਆ। ਆਸ ਮੰਡੀ ਦੇ ਤਖ਼ਤ ਦੇ ਉੱਤੇ ਸਾਧ ਸੰਗਤ ਜੀ ਬੁੱਢਾ ਹੋ ਕੇ ਚੜ੍ਹਾਈ ਕਰ ਗਿਆ, ਤੇ ਇਸੇ ਤਰ੍ਹਾਂ ਬਹੁਤ ਕਮੀਆਂ ਦੇ ਘਰ ਜਨਮ ਲੈ ਲਿਆ। ਜਨਮ ਲੈ ਕੇ ਸੱਸ ਵੱਡਾ ਹੋਇਆ, ਵਿਆਹਿਆ ਗਿਆ, ਫਿਰ 60 ਸਾਲ ਦੀ ਉਮਰ ਚ ਚੜ੍ਹਾਈ ਕਰ ਗਿਆ। ਉਸੇ ਤਰ੍ਹਾਂ ਸਾਧ ਸੰਗਤ ਜਦੋਂ ਵੇਖਿਆ ਤੇ ਇਹ ਜਦੋਂ ਆ ਬਾਹਰ ਕੀ ਵੇਖਿਆ, ਉਹਨੇ ਸੁਪਨਾ ਵੇਖਿਆ, ਸੁਪਨਾ ਵੇਖ ਕੇ ਜੋ ਅਸਮੰਜਸ ਜੀ ਦੇ ਵਿੱਚ ਹੈ, ਬੜਾ ਫਿਕਰ ਦੇ ਵਿੱਚ, ਗੁਰੂ ਅਰਜਨ ਦੇਵ ਜੀ ਨੇ ਸੁਣਾ ਘਲਾਤਾ ਭਾਈ ਕਲਿਆਣਾ ਕੋਲ, ਚਲੋ ਵੀ ਰਾਜੇ ਨੂੰ ਕੋਈ ਸ਼ਿਕਾਰ ਖੇਡਣ ਚੱਲੀਏ। ਗੁਰੂ ਅਰਜਨ ਦੇਵ ਜੀ ਆਪ ਘੋੜੇ ਤੇ ਸਵਾਰ ਹੋ ਗਏ ਤੇ ਸਾਧ ਸੰਗਤ ਰਾਜਾ ਵੀ ਸਵਾਰ ਹੋ ਗਿਆ। ਗੁਰੂ ਸਾਹਿਬ ਜੀ ਹੌਲੀ ਹੌਲੀ ਜਾ ਰਿਹਾ, ਰਾਜੇ ਨੂੰ ਐਸਾ ਕੌਤਕ ਗੁਰੂ ਅਰਜਨ ਦੇਵ ਜੀ ਨੇ ਰਚਿਆ, ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਨਿਕਲਦਾ ਇੱਕ ਹਰਨ ਉਹਦੇ ਅੱਗੇ ਲੱਗ ਗਿਆ, ਹਰਨ ਦੇ ਪਿੱਛੇ ਜਾ ਰਿਹਾ ਘੋੜੇ ਨੂੰ ਭਜਾ ਕੇ। ਉਸ ਜਗ੍ਹਾ ਤੇ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੀ ਵਿੱਥ ਦੇ ਉੱਤੇ ਹੈ ਸਾਧ ਸੰਗਤ ਤੋਂ ਗੁਰਦੁਆਰਾ ਗੁਰੂ ਕਾ ਬਾਗ, ਜਿੱਥੇ ਗੁਰੂ ਸਾਹਿਬ ਸੱਚੇ ਪਾਤ ਉੱਥੇ ਉਸ ਜਗ੍ਹਾ ਦੇ ਉੱਤੇ ਜਦੋਂ ਪਹੁੰਚਿਆ ਰਾਜਾ, ਉੱਥੇ ਕੀ ਵੇਖਿਆ? ਹਰਨ ਅਲੋਪ ਹੋ ਗਿਆ, ਉੱਥੇ ਬਹਿ ਗਿਆ, ਦੁਖੀ ਹੋਇਆ, ਬਹੁਤ ਪਿਆਸ ਲੱਗੀ ਹੈ, ਵੱਖੀਆਂ ਅੰਦਰ ਪੈ ਗਈਆਂ, ਘੋੜੇ ਦੀ ਸਵਾਰੀ ਹੈ, ਤੇ ਜਦੋਂ ਬੈਠਾ ਹੋਇਆ ਤੇ ਕੀ ਵੇਖਦਾ? ਉਹ ਜਿਹੜੇ ਰਾਤ ਸੁਪਨੇ ਦੇ ਵਿੱਚ ਉਹ ਬੱਚੇ ਵੇਖੇ ਹੋਏ ਸਨ ਤੇ ਉਹ ਸਾਹਮਣੇ ਦਿਸ ਰਹੇ। ਬੱਚੇ ਜਾ ਕੇ ਭੱਜ ਕੇ ਮਾਂ ਨੂੰ ਲੈ ਆਏ, ਮਾਂ ਮਾਂ ਪਿਓ ਆ ਗਿਆ, ਬਾਪੂ ਆ ਗਿਆ, ਸਾਡਾ ਇਹ ਤਾਂ ਬੜਰੂਪੀਆ ਬਣ ਕੇ ਆ ਗਿਆ। ਫਿਰ ਜਾ ਕੇ ਸਾਧ ਸੰਗਤ ਜੀ ਉਹਦੇ ਜ਼ਿਮੀਦਾਰ ਆ ਗਏ ਜਿਨ੍ਹਾਂ ਦਾ ਕਰਜ਼ਾ ਦੇਣਾ ਸੀ, ਉਹਨਾਂ ਸਾਰਿਆਂ ਨੇ ਰਾਜੇ ਨੂੰ ਘੇਰ ਲਿਆ। ਗੁਰੂ ਸਾਹਿਬ ਜੀ ਨੇ ਪ੍ਰਤੱਖ ਕਰਕੇ ਵਿਖਾਇਆ, ਗੁਰਮੁਖੋ ਗੁਰੂ ਦੀ ਬਾਣੀ ਇੱਕ ਅੱਖਰ ਜਿਹੜਾ ਸੱਚ ਹੈ, ਤਾਂ ਉੱਥੇ ਜਦੋਂ ਇਹ ਬਚਨ ਕੀਤਾ ਹੈ ਤੇ ਜਦੋਂ ਕਿੰਤੂ ਜੂ ਕਰਤਾ ਗੁਰੂ ਦੀ ਬਾਣੀ ਤੇ ਵੀ ਮੇਟ ਹੀ ਨਹੀਂ ਸਕਦਾ ਤੇ ਮੈਂ ਗੁਰੂ ਸਾਹਿਬ ਕੋਲ ਕੀ ਕਰਨ ਨੂੰ ਆਉਣਾ? ਗੁਰੂ ਸਾਹਿਬ ਨੇ ਕਿਹਾ ਤਾਂ ਮਿਟ ਨਹੀਂ ਸਕਦਾ, ਮੇਟ ਨਾ ਸਕੀ ਇਹ ਸਕੀ ਜੋ ਲਿਖਿਆ ਕਰਤਾਰ। ਤਾਂ ਉਦੋਂ ਜਦੋਂ ਸਾਧ ਸੰਗਤ ਉੱਥੇ ਗਿਆ, ਗੁਰੂ ਅਰਜਨ ਦੇਵ ਜੀ ਥੋੜਾ ਜਿਹਾ ਆਪ ਹੀ ਲੇਟ ਆਏ, ਜਦੋਂ ਸਾਰੇ ਇਕੱਤਰ ਹੋ ਗਏ ਤੇ ਸਾਰੇ ਉਹ ਰਾਜਾ ਬੜਾ ਹੈਰਾਨ, ਕਹਿੰਦਾ ਮੈਂ ਮੰਡੀ ਦਾ ਰਾਜਾ, ਕਹਿੰਦਾ ਹੋਵੇਗਾ ਕਿਸੇ ਦਾ, ਸਾਡਾ ਤੇ ਤੂੰ ਕਰਜਾਈ ਹੈ। ਜਦੋਂ ਉਹਨੇ ਫੜ ਲਿਆ ਤੇ ਉਸ ਵਕਤ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਗਏ ਸਤਿਗੁਰ ਦੇ ਚਰਨਾਂ ਚ ਨਮਸਕਾਰ ਕਰਕੇ, ਰਾਜਾ ਕਹਿੰਦਾ ਮਹਾਰਾਜ ਕਿਰਪਾ ਕਰਕੇ ਨਿਤਾਰਾ ਕਰੋ। ਤਾਂ ਗੁਰੂ ਸਾਹਿਬ ਜੀ ਨੇ ਉੱਥੇ ਕਿਹਾ ਸੀ ਕਿ ਗੁਰਮੁਖੋ ਤੁਸੀਂ ਇਹਨੂੰ ਦਬਾਇਆ ਸੀ, ਉਹ ਜਿਹੜਾ ਤੁਹਾਡਾ ਬੰਦਾ ਮਰ ਗਿਆ ਸੀ ਕਿ ਉਹਨੂੰ ਸੰਸਕਾਰ ਕੀਤਾ? ਮਹਾਰਾਜ ਨਹੀਂ, ਦਬਾਇਆ ਸੀ। ਕਹਿੰਦੇ ਚੰਗਾ ਕਬਰ ਪੁੱਟੋ। ਜਦੋਂ ਕਬਰ ਪੁੱਟੀ ਵੇਖਿਆ ਹੂ ਬਹੂ ਉਹੋ ਹੀ ਸ਼ਕਲ, ਉਹ ਸਭ ਕੁਝ, ਤੇ ਰਾਜਾ ਸਤਿਗੁਰ ਦੇ ਚਰਨਾਂ ਚ ਆਣ ਕੇ ਪੈ ਗਿਆ। ਮਹਾਰਾਜ ਇਹ ਕੀ ਕੌਤਕ ਹੈ? ਕਹਿੰਦੇ ਬਾਦਸ਼ਾਹ ਤੂੰ ਮਨ ਵਿੱਚ ਕਿੰਤੂ ਕੀਤਾ ਸੀ ਗੁਰੂ ਦੀ ਬਾਣੀ ਤੇ ਵੀ ਗੁਰੂ ਦੀ ਸੰਗਤ ਵਿੱਚ ਕਰਨ ਜਾਣ ਦਾ ਕੀ ਫਾਇਦਾ, ਤੇ ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਮੇਟ ਨਾ ਸਕੀ ਹੇ ਸਖੀ ਜੋ ਲਿਖਿਆ ਕਰਤਾਰ, ਜੋ ਕਰਤੇ ਅਕਾਲ ਪੁਰਖ ਨੇ ਲਿਖ ਦਿੱਤਾ ਉਹ ਤਾਂ ਮਿਟ ਨਹੀਂ ਸਕਦਾ। ਗੁਰੂ ਸਾਹਿਬ ਜੀ ਨੇ ਆਖਿਆ ਗੁਰਮੁਖਾ ਮਿਟ ਨਹੀਂ ਸਕਦਾ, ਜੋ ਲਿਖਿਆ ਉਹ ਸੱਚ ਹੈ, ਲੇਕਿਨ ਸਤਸੰਗਤ ਵਿੱਚ ਜਦੋਂ ਆਓਗੇ ਉਦੋਂ ਛੋਟਾ ਹੋ ਜਾਵੇਗਾ। ਜ਼ਿੰਦਗੀ ਦਾ ਦੁੱਖ ਜਿਹੜਾ ਸਾਲਾਂ ਚ ਕੱਟਿਆ ਜਾਵੇਗਾ, ਸਾਲਾਂ ਦਾ ਦੁੱਖ ਮਹੀਨਿਆਂ ਚ ਕੱਟਿਆ ਜਾਵੇਗਾ, ਮਹੀਨਿਆਂ ਦਾ ਦੁੱਖ ਦਿਨਾਂ ਚ ਕੱਟਿਆ ਜਾਵੇਗਾ, ਦਿਨਾਂ ਦਾ ਦੁੱਖ ਪਲਾਂ ਘੜੀਆਂ ਚ ਕੱਟਿਆ ਜਾਵੇਗਾ। ਕਿਉਂ? ਕਿਉਂਕਿ ਗੁਰੂ ਦੀ ਸੰਗਤ ਵਿੱਚ ਆਵਾਂਗੇ, ਦੁੱਖ ਛੋਟਾ ਹੋ ਜਾਵੇਗਾ। ਵਾਕਿਆ ਹੀ ਗੁਰੂ ਸਾਹਿਬ ਜੀ ਨੇ ਫਿਰ ਜਦੋਂ ਇਹ ਦੱਸਿਆ, ਰਾਜਾ ਤੂੰ ਬੁੱਢਾ ਹੋ ਕੇ ਇੱਕ ਜਨਮ ਤੇਰਾ ਬਾਕੀ ਸੀ, ਤੂੰ ਮੁਕਤ ਹੋਣਾ ਸੀ ਬਾਅਦ ਵਿੱਚ, ਤੇ ਜਨਮ ਇਹ ਭੰਗੀਆਂ ਦੇ ਘਰ ਤੂੰ ਲੈਣਾ ਸੀ, ਇਹ ਜਨਮ ਤੂੰ ਮਹਾਰਾਜ ਦੀ ਗੁਰਬਾਣੀ ਤੇ ਕਿੰਤੂ ਕੀਤਾ, ਗੁਰੂ ਦੀ ਸੰਗਤ ਤੇ ਕਿੰਤੂ ਕੀਤਾ, ਇਸ ਕਰਕੇ ਤੈਨੂੰ ਇਹ ਨਜ਼ਾਰਾ ਵਿਖਾਇਆ ਹੈ, ਤੇਰੇ ਸੁਪਨੇ ਵਿੱਚ ਹੀ 60 ਸਾਲ ਜ਼ਿੰਦਗੀ ਦੇ ਕੱਟ ਦਿੱਤੇ। ਤੋ ਸਾਧ ਸੰਗਤ ਹੁਣ ਸਤਿਗੁਰੂ ਕਹਿੰਦੇ ਤੇਰਾ ਅੱਗੇ ਕੋਈ ਜਨਮ ਨਹੀਂ, ਹੁਣ ਤੂੰ ਮੁਕਤ ਹੋ ਜਾਵੇਂਗਾ। ਸੋ ਮੇਰਾ ਕਹਿਣ ਦਾ ਭਾਵ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਇਹ ਬਚਨ ਕਰਦੇ ਆ ਕਿ ਇਹ ਭਾਈ ਗੁਰਸਿੱਖਾ ਇਹ ਪ੍ਰਾਣੀ ਜਿਹੜੀ ਸਤਸੰਗਤ ਵਿੱਚ ਸਾਧ ਸੰਗਤ ਸੁੱਖ ਪ੍ਰਾਪਤ ਹੁੰਦਾ ਹੈ, ਤਾਂ ਗੁਰੂ ਸਾਹਿਬ ਕੇ ਲਿਖਿਆ ਲੇਖ ਤਿੰਨ ਪੁਰਖ ਵਿਧਾਤਾ ਦੁੱਖ ਸਹਿਸਾ ਮਿਟ ਗਏ। ਜਿਹੜਾ ਲਿਖਿਆ ਲੇਖ ਹੋਇਆ ਸੀ ਸਤਸੰਗਤ ਵਿੱਚ ਆਣ ਕੇ, ਜਿਹੜੀ ਸਾਧ ਸੰਗਤ ਜੀ ਛੋਟਾ ਹੋ ਗਿਆ, ਉਹ ਮਿਟ ਜਾਂਦਾ ਜੇ ਗੁਰੂ ਦੀ ਸੰਗਤ ਕਰੀਏ। ਜੇ ਸਾਧ ਸੰਗਤ ਪਾਪੀ ਮਨੁੱਖ ਜਿਹੜਾ ਹੈ ਪਾਪੀਆਂ ਨੂੰ ਪਤਤਾਂ ਨੂੰ ਪਵਿੱਤਰ ਕਰਦਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ। ਐਸੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਤਸੰਗਤ ਹੈ।
ਰਹਾਉ
ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਥਨ ਕਰਦੇ ਹਨ ਜੀ
ਜੇਤੇ ਥਾਣ ਤਨੰਤਰਾ ਤੇਤੇ ਭਾਵੇ ਆਇਆ।
ਭਾਵੇਂ ਜੀਵ ਜਿਹੜੇ ਸੰਸਾਰ ਵਿੱਚ ਜਿੰਨੇ ਥਾਣ ਤਨੰਤਰ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮਦਾ ਫਿਰ ਸਾਰੀ ਦੁਨੀਆਂ ਦੇ ਵਿੱਚ ਘੁੰਮਦਾ ਫਿਰ ਭਰਮਦਾ ਫਿਰ ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿੰਨੇ ਥਾਣ ਤਨੰਤਰ ਜਿੰਨੇ ਅਸਥਾਨ ਹਨ ਸਾਰਿਆਂ ਤੇ ਭਾਈ ਘੁੰਮ ਕੇ ਕਿਉਂ ਆ ਗਿਆ ਭਾਵੇਂ
ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ।
ਇਹ ਧਨ ਦਾ ਜਿਹੜਾ ਪਤੀ ਹੈ ਸਾਧ ਸੰਗਤ ਜੀ ਧਨਪਤੀ ਮਤਲਬ ਜਿਹਦੇ ਕੋਲ ਬਹੁਤਾ ਧਨ ਹੈ ਰਾਜਾ ਬਾਦਸ਼ਾਹ ਜਿਹੜਾ ਤੇ ਵੱਡ ਭੂਮੀ ਹੈ ਜਿਹਦੇ ਕੋਲ ਬਹੁਤ ਹੀ ਜ਼ਿਆਦਾ ਜ਼ਮੀਨ ਹੈ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਮੇਰੀ ਮੇਰੀ ਕਰ ਪਰਿਆ ਮੈਂ ਹੀ ਕਰੀ ਜਾਂਦਾ ਮੈਂ ਜੀ ਧਨ ਇਕੱਤਰ ਕੀਤਾ ਜੇ ਕਿਸੇ ਬੱਚੇ ਨੂੰ ਜੇ ਘਰ ਵਾਲੀ ਨੂੰ ਮੰਗਾ ਲੈਂਦਾ ਹੈ ਨਾ ਕੋਈ ਇੱਥੇ ਕੰਮ ਕਰਕੇ ਤੋ ਘਰ ਵਾਲੀ ਨੂੰ ਢਾਟਾ ਮਾਰੀ ਜਾਂਦਾ ਲੈ ਵੇਖਿਆ ਮੈਂ ਤੈਨੂੰ ਲੈ ਕੇ ਆਇਆ ਲੈ ਦੱਸ ਭਾਈ ਗੁਰਮੁਖਾ ਜੀ ਤੇਰੇ ਕੋਲ ਨੀ ਆਉਣੀ ਆਉਣੀ ਕਿਹਦੇ ਕੋਲ ਆ ਬੱਚਿਆਂ ਨੂੰ ਢਾਟਾ ਮਾਰੀ ਜਾਂਦਾ ਹੈ ਐਸੀਆਂ ਮੈਂ ਦਾਸ ਨੇ ਕਈ ਵਾਰ ਸੁਣਿਆ ਬਚਨ ਕਿਉਂਕਿ ਦਾਸ ਵਿਚਰਦਾ ਸਾਰੇ ਵਰਲਡ ਵਿੱਚ ਪਤਾ ਲੱਗ ਜਾਂਦਾ ਕਈ ਇਸੇ ਤਰ੍ਹਾਂ ਢਾਟਾ ਮਾਰਦਾ ਮੈਂ ਤੁਹਾਨੂੰ ਲੈ ਕੇ ਆਇਆ ਤੁਹਾਨੂੰ ਮੈਂ ਇੱਥੇ ਲਿਆਂਦਾ ਹੈ। ਸੋ ਕਹਿਣ ਦਾ ਭਾਵ ਗੁਰੂ ਸਾਹਿਬ ਕਹਿੰਦੇ ਸਾਰੇ ਸੰਸਾਰ ਸਾਰੇ ਥਾਨਾਂ ਦੇ ਵਿੱਚ ਥਨੰਤਰਾਂ ਦੇ ਵਿੱਚ ਭਾਵ ਕਿ ਜਿੱਥੇ ਮਰਜ਼ੀ ਪਾਉਂਦਾ ਫਿਰ ਤੇ ਭਾਵ ਕੇ ਧਨ ਪਾਤੀ ਵੱਡ ਭੂਮੀ ਆ ਮੇਰੀ ਮੇਰੀ ਕਰ ਭਰਿਆ ਮੇਰੀ ਮੇਰੀ ਮੈਂ ਕਰਦਾ ਸਾਧ ਸਿੰਘ ਸੰਸਾਰ ਤੋਂ ਚਲਿਆ ਗਿਆ ਮੈਂ ਕਰੀ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਚ ਕਥਨ ਕਰਦੇ ਤਾਂ ਹੀ ਗੁਰਬਾਣੀ ਵਿੱਚ ਭਾਈ ਭਗਤ ਭਗਤ ਸਾਧ ਸਿੰਘ ਭਗਤਾਂ ਦੀ ਬਾਣੀ ਭਗਤ ਮੁਖ ਦੁਆਰਾ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਜੇ ਆਪਾ ਪਰਕਾ ਮਿਟ ਗਿਆ ਜਦੋਂ ਮੈਂ ਵੇਹਣਾ ਉਦੋਂ ਤੂੰ ਨਜ਼ਰ ਆਉਣਾ ਹੈ ਤੇ ਪਰ ਇੱਥੇ ਕੀ ਹਾਲਤ ਹੈ ਸਾਧ ਸਿੰਘ ਮਨਮੁੱਖ ਮਨੁੱਖ ਦੀ ਜਿਹੜੇ ਧਨਵਾਨ ਮਨੁੱਖ ਹੈ ਉਹਦੇ ਬਾਰੇ ਗੁਰੂ ਸਾਹਿਬ ਜੀ ਬਚਨ ਕਰਦੇ ਮੇਰੀ ਮੇਰੀ ਕਰਕੇ ਸੰਸਾਰ ਤੋਂ ਚਲੇ ਗਿਆ ਜੂਨਾਂ ਵਿੱਚ ਪੈ ਗਿਆ। ਹਾਂਜੀ
ਹੁਕਮ ਚਲਾਏ ਨਿਸੰਗ ਹੋਏ ਵਰਤੈ ਆਪਰਿਆ
ਹੁਕਮ ਚਲਾਏ ਨਿਸੰਗ ਹੋਏ ਹੁਕਮ ਚਲਾਉਂਦਾ ਹੈ ਸਾਰੇ ਤੇ ਕਿਸੇ ਦੀ ਕੋਈ ਗੱਲ ਮੰਨਦਾ ਹੀ ਨਹੀਂ ਮੇਰੇ ਮੂੰਹ ਚੋਂ ਗੱਲ ਨਿਕਲ ਗਈ ਇਹ ਜ਼ਰੂਰ ਹੈ ਰਾਜੇ ਦੀ ਐਸੀ ਹਾਲਤ ਹੁੰਦੀ ਹੈ। ਉਹ ਕਹਿੰਦਾ ਜੋ ਮੈਂ ਕਹਿ ਦਿੱਤਾ ਉਹ ਸੱਚ ਹੈ ਉਹ ਕੋਈ ਬਦਲ ਨਹੀਂ ਸਕਦਾ ਤੇ ਮਹਾਰਾਜ ਕਹਿੰਦੇ ਹੁਕਮ ਚਲਾਏ ਨਿਸੰਗ ਹੋਏ ਸੰਗ ਨਹੀਂ ਹੁੰਦੀ ਉਹਨੂੰ ਕਿਉਂਕਿ ਰਾਜਾ ਹੁੰਦਾ ਹੈ ਉਹੀ ਮੁੱਢ ਹੁੰਦਾ ਹੈ ਉਸੇ ਨੇ ਜੋ ਕਰਨਾ ਉਹ ਕਰ ਦੇਣਾ ਜੋ ਕਹਿ ਦੇਣਾ ਕਹਿ ਦੇਣਾ ਐਵੇਂ ਨਹੀਂ ਕਹਿੰਦਾ ਗੁਰੂ ਤਪੋ ਰਾਜ ਤੇ ਰਾਜੋ ਨਰਕ ਤਪ ਤੋਂ ਰਾਜ ਮਿਲ ਜਾਂਦਾ ਸੁੱਖ ਮਿਲਦੇ ਸਹੂਲਤਾਂ ਮਿਲਦੀਆਂ ਜਦੋਂ ਰਾਜ ਕਰਦਿਆਂ ਸੁੱਖ ਸਹੂਲਤਾਂ ਲੈਂਦਿਆਂ ਗੁਰੂ ਦਾ ਨਾਮ ਨਹੀਂ ਜਪਦਾ ਗੁਰੂ ਵਾਲਾ ਨਹੀਂ ਬਣਦਾ ਸਿਮਰਨ ਨਹੀਂ ਕਰਦਾ ਤੇ ਉਥੋਂ ਫਿਰ ਉਹਨੂੰ ਨਰਕ ਪ੍ਰਾਪਤ ਹੁੰਦਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਭਾਈ ਤੂੰ ਨਿਸੰਗ ਹੋ ਕੇ ਤੇ ਹੋ ਕੇ ਵਰਤ ਰਿਹਾ ਹੈ ਵਰਤੈ ਆਫਰਿਆ ਆਫਰਿਆ ਦਾ ਮਤਲਬ ਹੈ ਐਵੇਂ ਭਾਵ ਕੇ ਆਫਰਿਆ ਹੋਇਆ ਵਰਤ ਰਿਹਾ ਕਿਸੇ ਦੀ ਕੋਈ ਮੰਨਦਾ ਨਹੀਂ ਹੈ
ਸਭ ਕੋ ਵਸਗਤ ਕਰ ਲਿਓਣ ਬਿਨਾਵੇ ਖਾ ਕਰ ਲਿਆ
ਹੁਣ ਭਾਵੇਂ ਸਾਰਿਆਂ ਉੱਤੇ ਹੁਕਮ ਚਲਾ ਰਿਹਾ ਸਾਰਿਆਂ ਨੂੰ ਆਪਣੇ ਵਸ ਵੀ ਕਿਉਂ ਨਾ ਕਰ ਲਿਆ ਹੋਵੇ ਪਿਰਥੂ ਰਾਜੇ ਦੀ ਤਰ੍ਹਾਂ ਸਾਰੇ ਵਸ ਹੋ ਗਏ ਤੇਰੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਬਚਨ ਕਰਦੇ ਹੋਰ ਵੀ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਆਪਣੇ ਅਧੀਨ ਕਿਉਂ ਨਾ ਰਾਜਿਆਂ ਨੂੰ ਕਰ ਲਿਆ ਹੋਵੇ ਅਧੀਨ ਕਿਉਂ ਨਾ ਸਾਰਿਆਂ ਨੂੰ ਕਰ ਲਿਆ ਹੋਵੇ ਪਰ ਬਿਨ ਨਾਵ ਐ ਖਾਕ ਰਲਿਆ ਐ ਜੀਵ ਐ ਪ੍ਰਾਣੀ ਐ ਗੁਰਸਿੱਖ ਜੇ ਪਈ ਐ ਸੰਸਾਰੀ ਜੀਵ ਇੱਕ ਨਾਮ ਤੋਂ ਬਿਨਾਂ ਤੂੰ ਖਾਕ ਦੇ ਵਿੱਚ ਰਲ ਜਾਵੇਂਗਾ ਨਾਮ ਤੋਂ ਬਿਨਾਂ ਤੂੰ ਮਿੱਟੀ ਦੇ ਵਿੱਚ ਰਲ ਜਾਵੇਂਗਾ ਨਾਮ ਤੋਂ ਬਿਨਾਂ ਤੇਰੀ ਕੋਈ ਸਾਰ ਨਹੀਂ ਲਵੇਗਾ ਨਾਮ ਜਪਣ ਵਾਲੇ ਜਿੰਨੇ ਮਹਾਂਪੁਰਖ ਉਹਨਾਂ ਨੂੰ ਕੌਣ ਭੁੱਲ ਸਕਦਾ ਕੋਈ ਨਹੀਂ ਭੁੱਲ ਸਕਦਾ ਭਾਈ ਮਨੀ ਸਿੰਘ ਜੀ ਨੂੰ ਬਾਬਾ ਦੀਪ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਬਾਬਾ ਮਤੀ ਦਾਸ ਵਰਗੇ ਬਾਬਾ ਦਿਆਲ